गुरु अमरदास पदवंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन पर थार एकंकारा सतगुरु ते प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो जोदा जैत सेठ मल पारी पौरदार गुर पौर अगारी सदा द्वार पर रक्षा करही बिन बूझे नह अंतर बारही एक दिन बैठे सहज सुभाए सतगुर सो बूझो इस पाए जोदा जैत सेठ मल पारी
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी मेरी पीरी दे मालक छेवें पातशाह सतगुरु हरगोबिंद साहिब महाराज सच्चे पातशाह जिन्हां दा इतिहास असीं मुढ़ तो प्रारंभ करके पढ़ सुन रहे हां जिस इतिहास विच कुछ दिनों तो गुरसिखां दे प्रसंग प्रारंभ होए हुए है जिस तरह आप जी दी चरण चरण विच नगरां शहरां तो गुरु के सिख दर्शन दरार करन लई यात्रा करन लई आउंदे जांदे रहे आपो अपनी शंका की निवृत्ति लई सतगुरु साहिब जी अगे प्रश्न करदे रहे गुरु हरगोबिंद साहिब महाराज जी गुरमताशे अनुसार उन्हां नूं यथार्थ उत्तर दे के निहाल करदे रहे प्रसंग आपां लड़ीवार रूप में सुन रहे हां कुछ कु प्रसंग सुने ने इस तो अगे जेड़े गुरु के सिखां दे प्रसंग अज आ रहे है वो जिवें भी आंदे आपां रल मिल के सुनिए जी
जोदा जैत सेठ मल पारी
चंगा जंगी जोदा जैत गुरसिख सी दूसरा सी जेड़ा सेठ है जिन्हों मल कहंदे सी सेठ मल यानी चंगा किसी चंगे घराने का सी जिवें आम कहंदे भी इत्थे तकड़ा सेठ है चंगा मायाधारी है ਵਿਸ਼ਰਾ ਕਹਿੰਦੇ ਜਿਹੜਾ ਸੇਠ ਮਲ ਭਾਰੀ ਸੀ
ਪੌਰਦਾਰ ਗੁਰ ਪੌਰ ਅਗਾਰੀ
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਰਹਿਸ਼ੀ ਮਕਾਨ ਹੈ ਦਰਵਾਜ਼ੇ ਬਾਹਰਲਾ ਉਹਦੇ ਪੌਰਦਾਰ ਸਨ ਪਹਿਰੇਦਾਰ ਸਨ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਵਾਜੇ ਦੇ ਅੱਗੇ ਖੜ ਕੇ ਪਹਿਰਾ ਇਹ ਦਿੰਦੇ ਸਨ ਦੋਵੇਂ ਹੀ
ਸਦਾ ਦੁਆਰ ਪਰ ਰੱਖਿਆ ਕਰਹੀ
ਹਮੇਸ਼ਾ ਦਰਵਾਜੇ ਉੱਪਰ ਸਾਵਧਾਨ ਹੋ ਕੇ ਖੜਿਆ ਹੋ ਕੇ ਪੂਰੀ ਰੱਖਿਆ ਕਰਦੇ ਪੂਰੇ ਸਤਰਕ ਰਹਿੰਦੇ ਸਨ
ਬਿਨ ਬੂਝੇ ਨਹਿ ਅੰਤਰ ਬਰਹੀ
ਕੋਈ ਵੀ ਜਿਹੜਾ ਗੁਰਸਿੱਖ ਬਾਹਰੋਂ ਆਇਆ ਹੈ ਇਹ ਜੈਤ ਅਤੇ ਸੇਠ ਮਲ ਤੋਂ ਪੁੱਛੇ ਤੋਂ ਬਗੈਰ ਅੰਦਰ ਨਹੀਂ ਪ੍ਰਵੇਸ਼ ਹੁੰਦਾ ਸੀ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਹੀਂ ਜਾਂਦਾ ਸੀ ਪੁੱਛ ਕੇ ਜਾਂਦਾ ਸੀ
ਇੱਕ ਦਿਨ ਬੈਠੇ ਸਹਿਜ ਸੁਭਾਏ
ਇੱਕ ਦਿਨ ਦੀ ਗੱਲ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੀ ਮੌਜ ਵਿੱਚ ਸੁੱਤੇ ਸੇ ਦੀ ਖੁਸ਼ੀ ਖੁਸ਼ ਹੋਏ ਬੈਠੇ ਸਨ
ਸਤਿਗੁਰ ਸੋ ਬੂਝਿਓ ਇਸ ਪਾਏ
ਦੋਵੇਂ ਪਹਿਰੇਦਾਰਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਕਹਿੰਦੇ ਪੁੱਛ ਲਿਆ ਪ੍ਰਸ਼ਨ ਕਰਕੇ
ਕੇਤਿਕ ਕਹਿਤ ਗਿਆਨ ਜਬ ਲਹਾ
ਮਹਾਰਾਜ ਇਹੋ ਜਿਹੇ ਵਿਦਵਾਨ ਹੈ ਉਹ ਕਹਿੰਦੇ ਜਦੋਂ ਬ੍ਰਹਮ ਦਾ ਗਿਆਨ ਲੈ ਲਿਆ ਆਤਮਾ ਦਾ ਗਿਆਨ ਜਦੋਂ ਇਹ ਜੀਵ ਨੇ ਲੈ ਲਿਆ ਮਨੁੱਖੇ ਪ੍ਰਾਪਤ ਕਰ ਲਿਆ
ਤਬ ਹੈ ਭਗਤ ਕੋ ਕਰਬੋ ਕਹਾ
ਜਿਹੜੀ ਆ ਪ੍ਰੇਮ ਨਾਲ ਭਗਤੀ ਕਰਨੀ ਹੈ ਤੜਕੇ ਉੱਠ ਕੇ ਨਹਾ ਨੂ ਕੇ ਵਾਹਿਗੁਰੂ ਕਹਿਣਾ ਹੈ ਇਹਦੀ ਕੀ ਲੋੜ ਹੈ ਕਹਿੰਦੇ ਜਦੋਂ ਬ੍ਰਹਮ ਗਿਆਨ ਹੀ ਪ੍ਰਾਪਤ ਕਰ ਲਿਆ ਫਿਰ ਭਗਤੀ ਕਿੱਥੇ ਰਹਿ ਗਈ ਭਗਤੀ ਕਰਨ ਦੀ ਕੋਈ ਲੋੜ ਨਹੀਂ ਹੈ
ਦੇਤ ਗਿਆਨ ਹੀ ਕੇਵਲ ਏਕ
ਕਹਿੰਦੇ ਜਿਹੜਾ ਬ੍ਰਹਮ ਦਾ ਗਿਆਨ ਹੈ ਇਹੀ ਕਹਿੰਦੇ ਕੇਵਲ ਮੁਕਤੀ ਦੇ ਦਿੰਦਾ ਨਿਰਗੁਣ ਸਰੂਪ ਦੇ ਵਿਚ ਅਭੇਦ ਮੁਕਤੀ ਬਖਸ਼ ਦਿੰਦਾ ਹੈ ਜੋ ਜਨਮ ਹੈ ਜਲਾਏ ਸਖਾਨਾ ਤਿਉ ਜੋਤੀ ਸੰਸੋਸ ਜੋ ਸਮਾਨਾ ਐਸੀ ਕੇਵਲੀ ਮੁਕਤੀ ਸ਼ੁਰ ਸਰੂਪ ਦੀ ਅਭੇਦਤਾ ਵਾਲੀ ਇਹ ਬਖਸ਼ਿਸ਼ ਕਰ ਦਿੰਦਾ ਹੈ
ਜਿਸ ਕੇ ਉਪਜੋ ਹਿਰਦੇ ਵਿਵੇਕ
ਹਿਰਦੇ ਵਿਚ ਜੀਵ ਕੀ ਹੈ ਈਸ਼ ਕੀ ਹੈ ਬ੍ਰਹਮ ਕੀ ਹੈ ਇਹੋ ਜਿਹਾ ਕਹਿੰਦੇ ਵਿਵੇਕ ਵਿਚਾਰ ਪੈਦਾ ਹੋ ਗਿਆ ਹੈ ਐਸਾ ਜਾਣਨਾ ਇਹੀ ਗਿਆਨ ਹੈ ਵੀ ਜਿਹੜਾ ਬ੍ਰਹਮ ਹੈ ਸਚਿਤ ਆਨੰਦ ਰੂਪ ਹੈ ਤ੍ਰਿਗੁਣ ਅਤੀਤ ਹੈ ਉਧਰ ਜਿਹੜਾ ਈਸ਼ਰ ਹੈ ਮਾਇਆ ਸਬਲ ਹੈ ਸਰਗੁਣ ਰੂਪ ਹੈ ਜੀਵ ਅਲਪਗ ਹੈ ਤੁਸ਼ ਬੁੱਧੀ ਵਾਲਾ ਹੈ ਜੰਮਣ ਮਰਨ ਵਾਲਾ ਹਰ ਇੱਕ ਸੋਗ ਸਹਿਤ ਹੈ ਇਸ ਤਰ੍ਹਾਂ ਇਹ ਖੱਟ ਰੁਮੀਆਂ ਦੇ ਸਹਿਤ ਹੈ ਭੁੱਖ ਤੇ ਨੂੰ ਲੱਗਦੀ ਹੈ ਉਧਰ ਜਿਹੜਾ ਈਸ਼ਰ ਹੈ ਉਹ ਸਭ ਕੁਝ ਜਾਣਨ ਵਾਲਾ ਹੈ ਛੇ ਸ਼ਕਤੀਆਂ ਸੰਪੰਨ ਹੈ ਇਸ ਤਰ੍ਹਾਂ ਜਿਹਨੂੰ ਕਹਿੰਦੇ ਵਿਚਾਰ ਪੈਦਾ ਹੋ ਗਏ ਗਿਆਨ ਹੋ ਗਿਆ ਉਹਨੂੰ ਕਹਿੰਦੇ ਬਸ ਕੋਈ ਲੋੜ ਨਹੀਂ ਐਸਾ ਵਿਚਾਰ ਐਸਾ ਗਿਆਨ ਹੀ ਉਹਨੂੰ ਮੁਕਤ ਕਰ ਦਿੰਦਾ ਹੈ
ਸ੍ਰੀ ਮੁਖ ਤੇ ਸ਼ੁਭ ਪੰਥ ਬਤਾਵੇ
ਇਹ ਦੋਵੇਂ ਪਹਿਰੇਦਾਰਾਂ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੋਹਣਾ ਜਿਹੜਾ ਭਾਉ ਭਗਤੀ ਵਾਲਾ ਰਸਤਾ ਇਹਨਾਂ ਨੂੰ ਦੱਸਣ ਲੱਗੇ ਹਨ
ਬਿਨਾ ਭਗਤ ਨਹਿ ਗਿਆਨ ਸੁਹਾਵੇ
ਕਹਿੰਦੇ ਉਹ ਜੈਤ ਮਲ ਜੈਤ ਜੋਧੇ ਅਤੇ ਸੇਠ ਮਲ ਜਿਹੜਾ ਭਗਤੀ ਹੈ ਉਹ ਤੋਂ ਬਗੈਰ ਜਿਹੜਾ ਨਿਰਾ ਖੁਸ਼ਕ ਗਿਆਨ ਹੈ ਉਹ ਚੰਗਾ ਨਹੀਂ ਲੱਗਦਾ ਹੈ ਸੋਹਦਾ ਨਹੀਂ ਹੈ ਜਿਹੜਾ ਅਹੀ ਭਗਤੀ ਕੀਤੇ ਤੋਂ ਬਗੈਰ ਚਾਰ ਅੱਖਰ ਵਿਧਾਨ ਤੇ ਪੜ੍ਹ ਕੇ ਕਹੀ ਜਾਣਾ ਅਹੋਂ ਬ੍ਰਹਮ ਅਸਮੀ ਅਹੋਂ ਬ੍ਰਹਮ ਅਕਰੇ ਤੇ ਮੈਂ ਬ੍ਰਹਮ ਅਸਰ ਅਕਰ ਅਕਰੈ ਰੂਪ ਹਾਂ ਜਿਵੇਂ ਕਾਨਾ ਕਹਿੰਦਾ ਸੀ ਉਹ ਹੀਰੇ ਮੈਂ ਉਹ ਹੀਰੇ ਜਾਂ ਕੋ ਵੇਦ ਪ੍ਰਾਣ ਸਭ ਖੋਜੈ ਖੋਜ ਤੇ ਖੋਜ ਨਾ ਹੋਈ ਏ ਹਾਂ ਨਿਚਲ ਦਾਨ ਨੇ ਵਿਚਾਰ ਸਾਗਰ ਪੁਸਤਕ ਲਿਖੀ ਉਹਦੇ ਵਿਚ ਵੀ ਆਪਣੇ ਆਪ ਨੂੰ ਹੀ ਬ੍ਰਹਮ ਜਿਨਾਇਆ ਹੈ ਮਤ ਨਾ ਲਖੈ ਜੈ ਮਤ ਲਗੈ ਸੋ ਮੈਂ ਸ਼ੁੱਧ ਅਪਾਰ ਉਹ ਕਹਿੰਦਾ ਜਿਸ ਨੂੰ ਆਤਮ ਬਛੈਣੀ ਜਿਹੜੀ ਮਤ ਹੈ ਉਹ ਜਾਣ ਸਕਦੀ ਹੈ ਜਿਸ ਨੂੰ ਵਿਸ਼ੇ ਬਛੈਣੀ ਬੁੱਧ ਜਾਣ ਨਹੀਂ ਸਕਦੀ ਸਾਰੀ ਇਸ ਨੂੰ ਜਾਣਦੀ ਨਾ ਆਤਮ ਵਿਸ਼ਿਆਨੀ ਬੁੱਧ, ਉਹ ਸ਼ੁੱਧ ਸਰੂਪ ਜਿਹੜੀ ਜਿਹਨੂੰ ਜਾਣਦੀ, ਉਹ ਕਹਿੰਦੇ ਮੈਂ ਆਪ ਹਾਂ, ਉਹ ਸ਼ੁੱਧ ਬ੍ਰਹਮ ਮੈਂ ਆਪ ਹਾਂ। ਆ ਜਿਹੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਜਿਵੇਂ ਸਮੁੰਦਰ ਦੇ ਵਿੱਚੋਂ ਕਹਿੰਦੇ ਲਹਿਰਾਂ ਉੱਠਦੀਆਂ, ਮੇਰੇ ਵਿੱਚੋਂ ਉੱਠੇ ਹੈ, ਮੇਰੇ ਵਿੱਚੋਂ ਪੈਦਾ ਹੋਏ ਹੈ। ਜਿਹਨੇ ਜੀਵ ਹੈ ਬੁਲਬਰਿਆਂ ਵਗੋਂ, ਇਹ ਮੇਰੇ ਵਿੱਚੋਂ ਮਾਇਆ ਦੇ ਵੇਖ ਕਰਕੇ ਪੈਦਾ, ਕੋਈ ਮਾਇਆ ਦੇ ਪ੍ਰਭਾਵ ਕਰਕੇ। ਇਸ ਤਰ੍ਹਾਂ ਜਿਹੜੇ ਖੁਸ਼ਕ ਗਿਆਨੀ ਹੈ ਨਾ, ਚਾਰ ਅੱਖਰ ਵਿਧਾਨ ਤੇ ਬਣ ਕੇ, ਤੇ ਉਹ ਕਹਿੰਦੇ ਅਸੀਂ ਬ੍ਰਹਮ ਹਾਂ, ਰੱਬ ਹਾਂ, ਫੂ ਫੂ ਕਰਦੇ। ਫਿਰ ਜਦੋਂ ਮੌਤ ਆ ਜਾਂਦੀ ਹੈ, ਕਾਲ ਮਰ ਜਾਂਦਾ, ਫਿਰ ਪਤਾ ਨੀ ਬ੍ਰਹਮ ਗਿਆਨ ਇਹਨਾਂ ਦਾ ਕਿੱਧਰ ਜਾਂਦਾ ਹੈ। ਆਉਂਦਿਆਂ ਸਾਰੀ ਬ੍ਰਹਮ ਗਿਆਨ ਘੋਲ ਦਿੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਬਿਨਾਂ ਭਗਤੀ ਤੋਂ ਨਿਰਾ, ਜਿਹੜਾ ਐਵੇਂ ਤੋਤਾ ਰੋਟੀ ਚਾਰ ਅੱਖਰ ਪੜ੍ਹ ਕੇ ਕਹਿਣਾ ਹੁਣ ਮੈਂ ਬ੍ਰਹਮ ਸਰੂਪ ਹਾਂ, ਮੈਂ ਅਕਰੇ ਰੂਪ ਹਾਂ, ਮੈਂ ਕੁਟਸਥ ਰੂਪ ਹਾਂ, ਮੈਂ ਸਾਖੀ ਰੂਪ ਹਾਂ, ਐਸਾ ਜਿਹੜਾ ਗਿਆਨ ਨਿਰਾ ਹੈ ਨਾ, ਖੁਸ਼ਕੀ ਪੜ੍ਹ ਕੇ ਕਹਿਣਾ ਭਗਤੀ ਤੋਂ ਬਗੈਰ, ਉਹ ਕਹਿੰਦੇ ਚੰਦਾ ਨਹੀਂ ਲੱਗਦਾ ਹੈ, ਸੌਂਦਾ ਨਹੀਂ।
ਜਥਾ ਕਰਤ ਹੈ ਅਤ ਬਲਵਾਨ।
ਗੁਰੂ ਮਹਾਰਾਜ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਲੱਗੇ, ਕਹਿੰਦੇ ਵੀ ਸੇਠ ਮੱਲ ਭਾਈ ਜੈਦਾ ਜੈਤਾ ਜੀ, ਜਿਵੇਂ ਜਿਹੜਾ ਘਿਓ ਹੈ ਬੜਾ ਬਲ ਵਾਲਾ ਹੁੰਦਾ, ਜਾਣੀ ਤਾਕਤ ਵਾਲਾ ਹੁੰਦਾ ਹੈ ਦੇਸੀ ਘਿਓ।
ਭੋਜਨ ਮਿਲ ਹੈ ਜੇ ਸਵਾਦ ਮਹਾਨ।
ਭੋਜਨ ਵਿੱਚ ਵੀ ਘਿਓ ਮਿਲ ਜਾਂਦਾ, ਉਹਨੂੰ ਬੜਾ ਸਵਾਦੀ ਬਣਾ ਦਿੰਦਾ, ਬਹੁਤ ਸਵਾਦੀ ਬਣ ਜਾਂਦਾ। ਜੇ ਘਿਓ ਦਾ ਤੜਕਾ ਤੁੜਕਾ ਜਿਹਾ ਲਾ ਕੇ ਪਾ ਦਈਏ, ਸਬਜ਼ੀ ਵੀ ਵਧੀਆ ਤੇ ਦਾਲ ਵੀ ਵਧੀਆ, ਮਠਿਆਈ ਵੀ, ਹੋਰ ਜਿਹਦੇ ਚੀਜ਼ ਘਿਓ ਪਾਊਗਾ ਉਹ ਸਵਾਦ ਬਣ ਜਾਣੀ। ਟੇਸਟ ਬਸ ਘਿਓ ਬਣਾਉਂਦਾ ਹੈ। ਹਲਵਾਈ ਹਲਵੂਈ ਜੀ ਇਸੇ ਕਰਕੇ ਘਿਓ ਨੂੰ ਚੱਕੀ ਤੁਰੇ ਜਾਂਦੇ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਸਵਾਦ ਤਾਂ ਇਹਦੇ ਨੇ ਬਣਨਾ। ਜਿਵੇਂ ਆਮ ਕਹੂ ਨਾ, ਘੀ ਬਣਾਵੇ ਤੋਰੀਆਂ, ਬਾਕੀ ਤਾਂ ਤੁਸੀਂ ਜਾਣਦੇ ਹੀ ਹੈ ਵੀ ਨਾ ਉਹਦਾ ਬੱਚੀ ਜਾਂਦਾ ਹੈ, ਇਹ ਬੜੀ ਸਬਜ਼ੀ ਵਧੀਆ ਬਣਾਉਣੀ ਹੈ, ਉਹ ਘਿਓ ਬਣਾਉਂਦਾ ਹੈ ਸਵਾਦ। ਤੁਸੀਂ ਇੱਥੇ ਸਿੱਟ ਕੇ ਦੇਖ ਲਓ, ਘਿਓ ਤੋਂ ਬਗੈਰ ਨਹੀਂ ਬਣੂਗੀ, ਸਵਾਦ ਨਹੀਂ ਹੋਣੀ। ਜੋ ਮਹਾਰਾਜ ਕਹਿੰਦੇ ਵੀ ਜਿਹੜੇ ਭੋਜਨ ਵਿੱਚ ਘਿਓ ਮਿਲ ਜਾਂਦਾ, ਬੜਾ ਸਵਾਦੀ ਹੋ ਜਾਂਦਾ ਹੈ। ਅਸੀਂ ਸਾਰੇ ਜਾਣਦੇ ਵੀ ਘਿਓ ਬੜਾ ਤਗੜਾ ਬਲੀ ਹੈ, ਤਾਕਤ ਵਾਲਾ ਹੈ, ਜਿਹੜੇ ਚੀਜ਼ ਚ ਪਾ ਜਾਓ ਉਹਨੂੰ ਸਵਾਦੀ ਬਣਾ ਦਿੰਦਾ ਇਹ।
ਕਾਫੀ ਜਿਕਰਤ ਪਾਨ ਕੋ ਕਰੈ,
ਤਾਕਤ ਵਾਲਾ ਹੈ ਨਾ ਇਹ ਘਿਓ, ਉੱਥੇ ਜਿਹਨੂੰ ਬਲਗਮ ਵਧੀ ਹੋਈ ਹੈ, ਜਿਹੜਾ ਬਹੁਤਾ ਖੂੰ ਖੂੰ ਕਰਦਾ ਹੈ, ਅਗਲਾ ਜਾ ਜਿਵੇਂ ਮੇਰਾ ਰੁਕਿਆ ਨਾ, ਇਹ ਵੀ ਬਲਗਮ ਹੀ ਹੈ ਨਾ, ਇਹ ਸਾਫ਼ ਨਹੀਂ ਹੁੰਦਾ। ਜਿੱਥੇ ਗਲ ਬਲਗਮ ਹੋਵੇ ਗਲੇ ਵਿੱਚ, ਜਿਹਨਾਂ ਮਰਜ਼ੀ ਚੋਰ ਲਾ ਲਓ, ਗੋਲੀਆਂ ਗੁਲੀਆਂ ਲਾ ਕੇ, ਇਹ ਜਿਹੜਾ ਬੁੱਢਾ ਹੈ ਨਾ, ਉਹਦੇ ਬਲਗਮ ਵੱਧ ਜਾਊ, ਗਲੇ 'ਚ ਨਹੀਂ ਰਹੂਗਾ ਸਾਫ਼। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਹੜਾ ਜਿਹਨੂੰ ਬਲਗਮ ਵਧੀ ਹੋਈ ਹੈ, ਕਹ ਵਧੀ ਹੋਈ ਹੈ, ਜੇ ਭਲਾ ਉਹ ਘਿਓ ਪੀ ਲਵੇ,
ਛਾਤੀ ਬੋਝ ਰੋਗ ਸੋ ਤਰੈ,
ਉਹਦੀ ਛਾਤੀ ਬੋਝਲ ਹੋ ਜਾਂਦੀ ਹੈ, ਪੇਟ ਭਾਰਾ ਹੋ ਜਾਂਦਾ, ਅਫਾਰਾ ਲੱਗ ਜਾਂਦਾ ਉਸ ਨੂੰ। ਕਹਿੰਦੇ ਇਸ ਤਰ੍ਹਾਂ ਛਾਤੀ ਬੋਝ ਰੋਗ ਸੋ ਤਰੈ, ਕਹਿੰਦੇ ਛਾਤੀ ਭਾਰੀ ਹੋਣ ਦਾ ਰੋਗ ਧਾਰਨ ਕਰ ਲੈਂਦਾ, ਉਹਦੀ ਛਾਤੀ ਜਿਹੜੀ ਭਾਰੀ ਹੋ ਜਾਂਦੀ ਹੈ, ਪੇਟ ਵਿੱਚ ਅਫਾਰਾ ਜਿਹਾ ਹੋਇਆ ਰਹਿੰਦਾ, ਕਿਉਂਕਿ ਕਾਗਤ ਵਾਲਾ ਘਿਓ ਹੈ, ਬਲਗਮ ਪਹਿਲਾਂ ਹੀ ਵਧੀ ਹੋਈ ਹੈ, ਉਹ ਹੋਰ ਬਲਗਮ ਵੱਧ ਜਾਂਦੀ ਹੈ, ਹੋਰ ਖੂੰ ਖੂੰ ਕਰਨ ਲੱਗ ਪੈਂਦਾ ਹੈ।
ਫੀਕਾ ਬਦਨ ਰਹੇ ਦਿਨ ਰਾਤ,
ਜਿਹਨੂੰ ਜਿਹੜਾ ਬਲਗਮ ਵਾਲਾ ਪੁਰਸ਼ ਹੈ ਨਾ, ਕਹਿੰਦੇ ਜਦੋਂ ਘਿਓ ਖਾ ਲੈਂਦਾ, ਇੱਕ ਤਾਂ ਛਾਤੀ ਭਾਰੀ ਹੋ ਜਾਂਦੀ ਹੈ, ਅਫਾਰਾ ਜਿਹਾ ਹੋ ਜਾਂਦਾ, ਪੇਟ ਜਿਹਾ ਭਰਿਆ ਰਹਿੰਦਾ, ਗੋਗੜ ਜੀ ਵੱਜ ਜਾਂਦੀ ਹੈ, ਦੂਜਾ ਕਹਿੰਦੇ ਦਿਨੇ ਰਾਤ ਦਾ ਜਿਹੜਾ ਮੂੰਹ ਹੈ ਨਾ, ਫਿੱਕਾ ਜਾ ਬੇਸਵਾਦਾ ਜਾ ਰਹਿੰਦਾ ਹੈ।
ਖਾਂਸੀ ਹੋਤ ਆਹਾਰ ਨ ਖਾਤ,
ਘਿਓ ਖਾ ਕੇ ਪੀ ਕੇ ਹੋਰ ਖਾਂਸੀ ਖੰਘ ਵੱਧ ਜਾਂਦੀ ਹੈ, ਫਿਰ ਖੂੰ ਖੂੰ ਕਰੀ ਜਾਂਦਾ ਹੈ, ਕੋਈ ਉਹ ਚੰਗੀ ਤਰ੍ਹਾਂ ਭੋਜਨ ਵੀ ਨਹੀਂ ਖਾਂਦਾ ਹੈ, ਕਿਉਂਕਿ ਉਹ ਪੇਟ ਦਾ ਰੋਗ ਹੋ ਗਿਆ ਨਾ, ਪੇਟ ਭਾਰੀ ਹੋ ਗਿਆ, ਫਾਰਾ ਹੋ ਗਿਆ, ਤੇ ਕਿੱਥੋਂ ਖਾਊਗਾ ਉਸੇ। ਇਸ ਤਰ੍ਹਾਂ ਘਿਓ ਪੀਣ ਦੇ ਨਾਲ ਇੱਕ ਤਾਂ ਕਹਿੰਦੇ ਛਾਤੀ ਬੋਝਲ ਹੋ ਜਾਂਦੀ ਹੈ, ਦੂਜਾ ਖੰਘ ਹੋ ਜਾਂਦੀ ਹੈ, ਤੀਜਾ ਕਹਿੰਦੇ ਦਿਨੇ ਰਾਤ ਮੂੰਹ ਫਿੱਕਾ ਜਾ ਬੇਸਵਾਦਾ ਜਾ ਬਣਿਆ ਰਹਿੰਦਾ ਹੈ, ਜਲਤਾ ਚੰਗੀ ਤਰ੍ਹਾਂ ਰੱਜ ਕੇ ਰੋਟੀ ਵੀ ਨਹੀਂ ਖਾ ਸਕਦਾ ਹੈ। ਇਹ ਤਾਂ ਕਿਉਂ ਤਾਕਤ ਵਾਲਾ ਸੀ, ਪਰ ਉਹਨੇ ਤਿੰਨ ਚਾਰ ਰੋਗ ਪੈਦਾ ਕਰਦੇ, ਨਾ ਰੋਟੀ ਖਾਣ ਨੂੰ ਜੀ ਕਰੇ, ਇਹ ਦੂਜਾ ਖੂੰ ਖੂੰ ਕਰੂਗਾ, ਤੀਜਾ ਮੂੰਹ ਬੇਸਵਾਦ, ਚੌਥਾ ਪੇਟ ਭਾਰਾ ਅਫਾਰਾ ਹੋਇਆ ਰਹੂਗਾ। ਮਹਾਰਾਜ ਕਹਿੰਦੇ ਵੇਖ ਲੋ ਜਿਹੜਾ ਨਿਰਾ ਕਿਉ ਹੈ, ਜਿਹਨੂੰ ਵਰਗੋਂ ਵਧੀ ਹੈ ਉਹਨੂੰ ਇਹ ਨੁਕਸਾਨ ਕਰ ਜਾਂਦਾ ਹੈ।
ਜੇ ਸੁਭਾਉ ਤਨ ਪੇਤੀ ਹੋਏ,
ਇਸੇ ਤਰ੍ਹਾਂ ਜਿਹੜਾ ਮਨੁੱਖ ਦਾ ਜਿਹੜਾ ਸੁਭਾਅ ਹੈ, ਕਹਿੰਦੇ ਪੇਤੀ ਕੀ ਇਹ ਗਰਮੀ ਵਾਲਾ ਹੋਵੇ, ਜਿਹਦੇ ਸਰੀਰ ਦੇ ਅੰਦਰ ਗਰਮੀ ਵਧੀ ਹੋਈ ਹੈ।
ਪੀਵਹ ਨਿਰੋ ਕ੍ਰਿਤ ਜੋ ਸੋਏ,
ਗਰਮੀ ਜੁੱਸੇ ਵਾਲਾ ਜੇ ਮਨੁੱਖ ਦੇ ਚੰਗੀ ਤਰ੍ਹਾਂ ਐਨ ਚਿੱਗੀ ਜੀ ਲਾ ਕੇ ਨਿਰਈ ਘਿਓ ਪੀ ਲਵੇ,
ਤਿੰਨ ਕੋ ਲੱਗ ਹੈ ਅਧਿਕ ਅਤ ਸਾਰ,
ਉਹਨੂੰ ਵੀ ਘਿਓ ਕਹਿੰਦੇ ਕੋਈ ਫਾਇਦਾ ਨਹੀਂ ਕਰਦਾ, ਉਹਨੂੰ ਵੀ ਨੁਕਸਾਨ ਕਰ ਰਿਹਾ, ਕਹਿੰਦੇ ਉਹਨੂੰ ਬਹੁਤੇ ਦਸਤ ਲੱਗ ਜਾਂਦੇ ਹੈ, ਜਿਹਨੂੰ ਅਸੀਂ ਮਰੋੜੇ ਕਹਿੰਦੇ ਹਾਂ, ਇਹਨੂੰ ਮਰੋੜੇ ਜੇ ਬਹੁਤ ਲੱਗ ਜਾਂਦੇ, ਜਿਹੜਾ ਘਿਓ ਪੀ ਲੈ ਜਿਹਨੂੰ ਪਹਿਲਾਂ ਹੀ ਗਰਮੀ ਵਧੀ ਹੈ ਨਾ, ਉਹ ਗਲਾਸ ਪੀ ਲਏ ਬਸ, ਜਿਵੇਂ ਟਾਹਲੀ ਤੋਂ ਬੰਦ ਉਤਰਦਾ ਹੈ ਭੱਜਾ ਹੀ, ਸਿਹਤ ਟਿਕਦਾ ਨਹੀਂ ਹੈ, ਇਸ ਤਰ੍ਹਾਂ ਕਿਰਿਆ ਵਿੱਚ ਲੱਗਾ ਹੀ ਰਹਿੰਦਾ ਹੈ।
ਉਪਜਹ ਤਨ ਮਹਿ ਰੋਗ ਵਿਕਾਰ,
ਇਸ ਤਰ੍ਹਾਂ ਸਰੀਰ ਦੇ ਵਿੱਚ ਦਸ ਲੱਗਣ ਦਾ ਜਿਹੜਾ ਰੋਗ ਦਾ ਵਿਕਾਰ, ਰੋਗ ਦਾ ਵਿਗਾੜ ਪੈਦਾ ਹੋ ਜਾਂਦਾ ਹੈ।
ਜੇ ਮਿਲਾਏ ਮਿਸ਼ਰੀ ਸੋ ਖਾਏ,
ਗੁਰੂ ਮਹਾਰਾਜ ਕਹਿੰਦੇ ਵੀ ਜੇ ਉਸੇ ਤਾਕਤ ਵਾਲੇ ਘਿਓ ਨੂੰ ਵਿੱਚ ਮਿਸ਼ਰੀ ਮਿਲਾ ਕੇ ਕੋਈ ਖਾ ਲਵੇ,
ਦੋਹਾਂ ਕੇ ਤਨ ਸੁਖ ਉਪ ਜਾਏ,
ਭਾਵੇਂ ਬਲਗਮ ਵਾਲਾ ਖਾ ਲਏ ਭਾਵੇਂ ਗਰਮੀ ਵਾਲਾ ਖਾ ਲਏ, ਮਿਸ਼ਰੀ ਵਿੱਚ ਮਿਲਾ ਲਏ, ਫਿਰ ਦੋਹਾਂ ਦੇ ਸਰੀਰ ਨੂੰ ਉਹ ਸੁੱਖ ਦਿੰਦਾ ਘਿਓ, ਉਹਨੇ ਨਿਰਾ ਘਿਓ ਖਾਧੇ ਆ ਨੁਕਸਾਨ ਕਰਦਾ, ਗਰਮੀ ਵਾਲੇ ਤੇ ਬਲਗਮ ਵਾਲੇ ਨੇ, ਜੇ ਉਹਦੇ ਵਿੱਚ ਚੰਗੀ ਮਿਸ਼ਰੀ ਜੀ ਮਿਲਾ ਕੇ ਤੇ ਫੇਰ ਖਾਵੇ, ਇੰਨਾ ਬਲਗਮ ਵਧ ਗਈ, ਇੰਨਾ ਗਰਮੀ ਵਧਦੀ, ਉਹਦਾ ਸੁਭਾਅ ਤਸੀਰ ਹੀ ਬਦਲ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਮਿਸ਼ਰੀ ਮਿਲਾ ਕੇ ਖਾਵੇ ਫਿਰ ਦੋਹਾਂ ਦੇ ਸਰੀਰ ਨੂੰ ਸੁੱਖ ਪੈਦਾ ਕਰਦਾ ਹੈ।
ਤਥਾ ਗਿਆਨ ਜਹ ਏਕ ਹੋਏ,
ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਗਿਆਨ ਹੈ, ਇਹ ਵੀ ਘਿਓ ਵਰਗਾ ਬੜਾ ਤਾਕਤ ਵਾਲਾ ਹੈ।
ਅਹੰ ਬ੍ਰਹਮ ਕਹਿ ਸੁਭੈ ਨ ਸੋਏ,
ਜਿਵੇਂ ਉਹ ਕੱਲਾ ਘਿਓ ਖਾ ਲੇ, ਨਿਰਾ ਘਿਓ ਖਾ ਲੇ, ਇਸ ਤਰ੍ਹਾਂ ਚਾਰ ਅੱਖਰ ਕੋਈ ਵਿਦਾਨ ਦੇ ਪੜ੍ਹ ਕੇ ਕਹੇ ਮੈਂ ਹੁਣ ਬ੍ਰਹਮ ਹਾਂ ਬ੍ਰਹਮ ਹਾਂ, ਐਸਾ ਜਿਹੜਾ ਕਹਿਣਾ ਹੈ, ਕਹਿੰਦੇ ਕੋਈ ਚੰਗਾ ਸੋਭਦਾ ਨਹੀਂ ਹੈ, ਲੋਕ ਕਹਿਣਗੇ ਵੀ ਕੀ ਇਹਨੂੰ ਕਮਲ ਹੋਇਆ, ਵੀ ਦੋ ਮਿੰਟਾਂ ਦਾ ਪਤਾ ਨਹੀਂ ਹੈ ਕਦੋਂ ਮਰ ਜਾਣਾ, ਬ੍ਰਹਮ ਬਣਦਾ ਹੈ, ਮੜਾ ਜਾ ਮਰ ਕੇ ਪੁੜਪੁਰੀ ਚ ਉੱਠ ਕੇ ਡਿੱਗ ਪੂਗਾ ਬ੍ਰਹਮ। ਇਸ ਤਰ੍ਹਾਂ ਕਹਿੰਦੇ ਜਿਹੜਾ ਚਾਰ ਅੱਖਰ ਪੜ੍ਹ ਕੇ ਨਾ ਮੂੰਹੋਂ ਕਹਿੰਦਾ ਹੁਣ ਮੈਂ ਬ੍ਰਹਮ ਸਰੂਪ ਹਾਂ ਅਕਰੇ ਅਵਿਨਾਸ਼ੀ ਹਾਂ, ਐਸਾ ਕਹਿਣਾ ਸੋਭਦਾ ਨਹੀਂ ਚੰਗਾ ਨਹੀਂ ਲੱਗਦਾ, ਲੋਕ ਕਮਲਾ ਕਹਿੰਦੇ ਨੇ ਉਸ ਨੂੰ।
ਸੁਣ ਬੇ ਹਾਰ ਬਿਗੜ ਬਹੁ ਜਾਏ,
ਉਹ ਤੋਂ ਸੁਣ ਸੁਣ ਕੇ ਹੋਰ ਬਹੁਤ ਵਿਗੜ ਜਾਂਦੇ, ਉਹ ਕਹਿੰਦੇ ਵੀ ਜੇ ਤੂੰ ਬ੍ਰਹਮ ਸਰੂਪ ਹੈ ਤੇ ਅਸੀਂ ਕਿਹੜਾ ਘੱਟ ਹੈ, ਅਸੀਂ ਵੀ ਫਿਰ ਬ੍ਰਹਮ ਸਰੂਪ ਹਾਂ,
ਪਰ
ਸਰੂਪ ਹਾਂ, ਉਹ ਬਹੁਤੇ ਵਿਗੜ ਜਾਂਦੇ ਹਨ।
ਪਰ ਨਰਕ ਨਹਿ ਸੁਰਗ ਲਖਾਏ,
ਫਿਰ ਕਹਿੰਦੇ ਨਰਕ ਵਿੱਚ ਹੀ ਪੈਂਦੇ ਆ ਦੋਵੇਂ, ਜਿਹੜੇ ਬ੍ਰਹਮ ਬ੍ਰਹਮ ਵੀ ਅਸੀਂ ਬ੍ਰਹਮ ਸਰੂਪ ਹਾਂ ਅਸੀਂ ਬ੍ਰਹਮ ਹਾਂ, ਤੇ ਸੁਰਗ ਵਿੱਚ ਨਹੀਂ ਉਹ ਜਾਣੇ ਜਾਂਦੇ ਹਨ, ਵੀ ਸੁਰਗ ਵਿੱਚ ਚਲੇ ਜਾਣਗੇ, ਚੰਗੇ ਅਸਥਾਨ ਤੇ ਚਲੇ ਜਾਣਗੇ, ਇਹ ਤੂੰ ਜਾਣ ਲੈ, ਜਾਣਿਆ ਜਾਂਦਾ ਵੀ ਉਹ ਸੁਰਗਾਂ ਵਿੱਚ ਨਹੀਂ ਜਾਂਦੇ, ਉਹ ਤਾਂ ਨਰਕਾਂ ਵਿੱਚ ਹੀ ਪੈਂਦੇ, ਜਿਹੜੇ ਬ੍ਰਹਮ ਬਣ ਬਣ ਬਹਿੰਦੇ, ਜੇ ਉਹ ਲਦਾਈ ਕਿਵੇਂ ਕਿ ਬਾਹਰ ਬਾਹਰ ਗੁਰਦੁਆਰਾ ਕਲਿਆਣ ਸਰ ਬਣਿਆ, ਉਹ ਵੀ ਐਂ ਕਹਿੰਦਾ ਸੀ ਬਸ ਮੈਂ ਬ੍ਰਹਮ ਸਰੂਪ ਹਾਂ, ਬਸ ਤੁਹਾਨੂੰ ਕੋਈ ਭਗਤੀ ਕੋਈ ਨਾਮ ਜਪਣ ਦੀ ਲੋੜ ਨਹੀਂ ਹੈ, ਕਹਿੰਦੇ ਬਸ ਮੈਨੂੰ ਪ੍ਰਸੰਨ ਰੱਖੋ, ਮੇਰੀ ਸੇਵਾ ਟਹਿਲ ਕਰੋ, ਮੈਂ ਤੁਹਾਡੀ ਕਲਿਆਣ ਕਰੂੰ, ਮੈਂ ਬ੍ਰਹਮ ਸਰੂਪ ਹਾਂ। ਹੋ ਜਾ ਤਾਂ ਸਾਨੂੰ ਮਸਾਂ ਲੱਭੇ ਵੀ ਸਾਨੂੰ ਕੁਝ ਨਾ ਕਰਨਾ ਪਵੇ, ਡੱਕਾ ਨਾ ਧੋਣਾ ਪਵੇ, ਨਾ ਤਨ ਕਿਸੇ ਨਹਾਉਣਾ ਪਵੇ, ਨਾ ਗੁਰਦੁਆਰੇ ਜਾਣਾ ਪਏ, ਨਾ ਕੀਰਤ ਨਾ ਕਥਾ ਸੁਣਨੀ ਪਏ। ਉਹ ਕਹੇ ਬਸ ਮੈਨੂੰ ਦੋ ਪ੍ਰਸ਼ਾਦੇ ਚੁਕਾ ਦਿਓ, ਮੈਂ ਤੁਹਾਡੀ ਕਲਿਆਣ ਕਰੂੰ। ਉਹ ਬਹੁਤੇ ਸਿੱਖ ਸੇਵਕ ਬਣ ਗਏ ਉਹਦੇ, ਵੀ ਕਲਿਆਣ ਤਾਂ ਇਹ ਨਹੀਂ ਕਰਨੀ ਹੈ, ਆਪਾਂ ਨੂੰ ਕੀ ਲੋੜ ਹੈ ਹੁਣ, ਬਈ ਉਹ ਮਰਜ਼ੀ ਖਾਓ, ਸ਼ਰਾਬਾਂ ਪੀਓ, ਤੰਬਾਕੂ ਉਹ ਮੁਰਗੇ ਖਾਓ, ਕਲਿਆਣ ਇਹ ਨਹੀਂ ਕਰਨੀ। ਉਹ ਕਹਿੰਦਾ ਮੇਰੀ ਸੇਵਾ ਕਰੋ, ਮੈਂ ਬ੍ਰਹਮ ਹਾਂ। ਉਹ ਕਰੀ ਕਰਾਈ ਗਿਆ, ਅਖੀਰੀ ਨੂੰ ਜਿਵੇਂ ਸੱਪ ਹੰਕਾਰੇ ਮਾਰਦਾ ਹੁੰਦਾ ਨਾ, ਹੰਕਾਰਿਆ ਹੀ ਮਾਰਦਾ, ਇਸ ਤਰ੍ਹਾਂ ਹੰਕਾਰ ਵਿੱਚ ਹੀ ਕਹਿੰਦਾ ਸੀ ਵੀ ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ। ਅਖੀਰੀ ਮਰ ਕੇ ਫਿਰ ਸੱਪ ਬਣ ਗਿਆ ਹੈ, ਚੇਲੇ ਮਰ ਮੁਰ ਕੇ ਉਹਦੇ ਹੁਣ ਵਿੱਚ ਲੇਖਾ ਲੈਣ ਵਾਸਤੇ ਦੁੱਧ ਬਣਾਈਆਂ, ਜਿਨ੍ਹਾਂ ਦੇ ਘਰਾਂ ਵਾਸਤੇ ਕੀੜੇ ਬਣ ਗਏ ਹਨ। ਉਹ ਫਿਰ ਜਿਹੜਾ ਖਵਾਇਆ ਪਿਆ ਉਹ ਇਹਦਾ ਮਾਸ ਕੱਟ ਕੱਟ ਕੇ ਖਾਂਦੇ ਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਵਾਰੀ ਕਾਂਗੜ ਤੋਂ ਚੱਲਦੇ ਚੱਲਦੇ ਗੁਰਸਿੱਖਾਂ ਨੂੰ ਨਾਲ ਲੈ ਕੇ ਇੱਥੇ ਝਿੜੀ ਜੀ ਸੀ ਬਹੁਤ ਭਾਰੀ, ਇੱਥੇ ਆਏ ਨੇ। ਫਿਰ ਜਿਹੜਾ ਆਪੇ ਬ੍ਰਹਮ ਬਣਨ ਵਾਲਾ ਸੀ ਨਾ, ਚਾਰ ਅੱਖਰ ਵਿਧਾਨ ਦੇ ਪੜ੍ਹ ਕੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਹੁਤ ਦੁਖੀ ਹੋਇਆ, ਇਹ ਚੱਲ ਕੇ ਆਇਆ। ਵਿਧੀ ਚੰਦ ਭਾਈ ਜੇਠਾ ਪੁਰਾਣਾ ਜੀ ਜੋਧ ਰਾਏ ਸਾਰੇ ਕਹਿਣ ਲੱਗੇ ਮਹਾਰਾਜ ਝਿੜੀ ਚੋਂ ਬੜਾ ਭਾਰੀ ਸੱਪ ਨਿਕਲ ਕੇ ਆ ਰਿਹਾ ਹੈ, ਜੇ ਹੁਕਮ ਹੋਵੇ ਚਾਟਾ ਛਕਾ ਦਈਏ, ਮਾਰੋ ਕਾ ਦਈਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਿ ਨਹੀਂ, ਕਹਿੰਦੇ ਬਹੁਤ ਦੁਖੀ ਜੀਵ ਹੈ, ਆਉਣ ਦਿਓ, ਇਹਨੂੰ ਨਾ ਕੁਛ ਕਹਿਣਾ। ਜਦੋਂ ਨੇੜੇ ਆਇਆ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਜਿਹੜਾ ਚਰਨ ਦਾ ਅੰਗੂਠਾ ਇਹਦੇ ਸੀਸ ਚ ਛੁਹਾ ਦਿੱਤਾ ਹੈ। ਉਹ ਕੀ ਕਲਾ ਵਰਤੀ, ਉਸੇ ਵੇਲੇ ਸੱਪ ਦਾ ਸਾਰਾ ਸਰੀਰ ਦੋ ਫਾੜ ਹੋ ਗਿਆ, ਦੋ ਹਿੱਸੇ ਹੋ ਗਏ, ਉਹਦੇ ਵਿੱਚੋਂ ਨਿੱਕੇ ਨਿੱਕੇ ਕਿਰਮਰੇ ਨਿਕਲ ਕੇ ਕੁੜਬੁਰ ਕੁੜਬੁਰ ਕਰਨ, ਤੇ ਫੇਰ ਵਿੱਚੋਂ ਜੀਵਾਤਮਾ ਨਿਕਲਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਕਰਦਾ ਕਰਦਾ ਵਿਵਾਣਾ ਤੇ ਚੜ ਗਿਆ, ਸੱਚਖੰਡ ਨੂੰ ਚਲਿਆ ਗਿਆ। ਵਿਧੀ ਚੰਦ ਭਾਈ ਜੇਠਾ ਪੁਰਾਣਾ ਜੋਧ ਰਾਏ ਕਹਿਣ ਲੱਗੇ ਮਹਾਰਾਜ ਕਿਹਦੀ ਕਲਿਆਣ ਕੀਤੀ ਹੈ, ਕੌਣ ਸੀ? ਕਹਿਣ ਲੱਗੇ ਪਿਛਲੇ ਜਨਮ ਵਿੱਚ ਚਾਰ ਅੱਖਰ ਵਿਧਾਨ ਦੇ ਪੜ੍ਹ ਕੇ ਬ੍ਰਹਮ ਬਣਿਆ ਹੋਇਆ, ਰੱਬ ਬਣਿਆ ਹੋਇਆ ਸੀ। ਆਪਣੇ ਸਿੱਖ ਸੇਵਕਾਂ ਨੂੰ ਕਹਿੰਦਾ ਸੀ ਬਸ ਮੈਂ ਬ੍ਰਹਮ ਹਾਂ, ਮੇਰੀ ਸੇਵਾ ਕਰੋ, ਮੇਰਾ ਧਿਆਨ ਧਰੋ, ਤੁਹਾਨੂੰ ਕੋਈ ਨਾਮ ਜਪਣ ਦੀ, ਕੋਈ ਸੇਵਾ ਕਰਨ ਦੀ, ਕੁਛ ਕਰਨ ਦੀ, ਜੋ ਮਰਜ਼ੀ ਖਾਓ ਪੀਓ, ਮੈਂ ਕਲਿਆਣ ਕਰੂੰ ਤੁਹਾਡੀ ਸਾਰਿਆਂ ਦੀ। ਇਸ ਕਰਕੇ ਆਪ ਤਾਂ ਮਰ ਕੇ ਸੱਪ ਬਣਿਆ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਖਾਂਦਾ ਪੀਂਦਾ ਸਿੰਦਿਆ ਸੀ ਉਹਨਾਂ ਦਾ ਹੁਣ ਦੇਖਾ ਜੋ ਖਾਤਾ ਦੇਣਾ ਹੀ ਸੀ ਨਾ। ਉਹ ਵੀ ਸਿੱਖ ਸੇਵਕ ਮਰ ਕੇ ਕਿਰਮ ਬਣ ਕੇ ਇਹਦਾ ਮਾਸ ਕੱਟ ਖੱਟ ਕੇ ਉਹ ਲੇਖਾ ਜੋਖਾ ਲੈ ਰਹੇ ਸੀ। ਹੁਣ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਚਰਨ ਸ਼ਰਨ ਚੱਲ ਕੇ ਆ ਗਿਆ ਦੁਖੀ। ਗੁਰੂ ਨਾਨਕ ਸਾਹਿਬ ਜੀ ਦਿਆਲੂ ਕਿਰਪਾਲੂ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰ ਸਵਾਮੀ ਪਰਮੇਸ਼ਰ ਰੂਪ ਹੈ। ਇਸ ਕਰਕੇ ਵੀ ਇਹਦੀ ਅੱਜ ਕਲਿਆਣ ਹੋ ਗਈ ਹੈ। ਸਿੱਖਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਵੀ ਇਸ ਤਰ੍ਹਾਂ ਚਾਰ ਅੱਖਰ ਵਿਧਾਨ ਦੇ ਪੜ ਕੇ ਬ੍ਰਹਮ ਗਿਆਨੀ ਬ੍ਰਹਮ ਨਹੀਂ ਬਣ ਕੇ ਬਹਿ ਜਾਣਾ ਚਾਹੀਦਾ। ਜਿਹੜੇ ਉਹ ਬਣ ਕੇ ਬ੍ਰਹਮ ਬਣ ਬਹਿ ਜਾਂਦੇ ਨਾ, ਫਿਰ ਜਿਵੇਂ ਇਹਦਾ ਹਾਲ ਹੋਇਆ ਨਾ, ਉਹਦਾ ਵੀ ਹੋਈਗਾ। ਇਸ ਕਰਕੇ ਜੇ ਕਿਸੇ ਨੂੰ ਭਗਤੀ ਕਰਦਿਆਂ ਬ੍ਰਹਮ ਦਾ ਗਿਆਨ ਹੋ ਗਿਆ, ਫਿਰ ਵੀ ਉਹਨੇ ਮੁੱਖੋਂ ਨਹੀਂ ਕਹਿਣਾ ਵੀ ਹੁਣ ਮੈਂ ਬ੍ਰਹਮ ਸਰੂਪ ਹਾਂ, ਮੁੱਖੋਂ ਕਹਿਣਾ ਮੈਂ ਪਰਮੇਸ਼ਰ ਦਾ ਦਾਸ ਹਾਂ, ਸੇਵਕ ਹਾਂ, ਟਹਿਲੂਗਾ ਹਾਂ, ਗੁਲਾਮ ਹਾਂ, ਮੈਂ ਦਾਸਾਂ ਦਾ ਦਾਸ ਹਾਂ, ਅੱਗੇ ਹੋਰ ਜਿਹੜੇ ਦਾਸਾਂ ਦੇ ਦਾਸ ਉਹਨਾਂ ਦਾ ਵੀ ਮੈਂ ਦਾਸ ਹਾਂ। ਮਹਾਰਾਜ ਕਹਿੰਦੇ ਉਹ ਸਮਝਾ ਰਿਹਾ ਦੋਵਾਂ ਨੂੰ,
ਜੇ ਹੰਕਾਰੀ ਨਰ ਔਰ ਤਾਰੈ।
ਮਹਾਰਾਜ ਕਹਿੰਦੇ ਜਿਹੜੇ ਹੰਕਾਰੀ ਪੁਰਸ਼ ਹੈ ਨਾ, ਉਹ ਜਿਵੇਂ ਕਿਸੇ ਨੂੰ ਬਲਗੋਂ ਵਧੀ ਹੋਵੇ, ਇਸ ਤਰ੍ਹਾਂ ਜਿਹਨੂੰ ਕੋਈ ਹੰਕਾਰ ਪਹਿਲਾਂ ਹੀ ਵਧਿਆ ਹੋਇਆ, ਉਹ ਕਹਿੰਦੇ ਬ੍ਰਹਮ ਗਿਆਨ ਸੁਣ ਰੂਪ ਰੇਤ ਧਾਰਨ ਕਰ ਲੈ ਵੀ ਇਹ ਆਤਮਾ ਬ੍ਰਹਮ ਸਰੂਪ ਹੈ ਉਹ ਕਹੇ ਹੁਣ ਮੈਂ ਬ੍ਰਹਮ ਹੀ ਹਾਂ
ਆਪਣ ਆਪ ਕੋ ਵੱਡੋ ਵਿਚਾਰ
ਵਿਚਾਰ ਅੱਖਰ ਵਿਧਾਨ ਦੇ ਪੜ੍ਹ ਕੇ ਦੇ ਵੀ ਆਪਣੇ ਆਪ ਨੂੰ ਬਹੁਤ ਵੱਡਾ ਵਿਚਾਰ ਨਾ ਕਰੇ ਵੀ ਹੁਣ ਮੈਂ ਬ੍ਰਹਮ ਹਾਂ ਹੈ ਜੀ ਕੋਟਸ ਹਾਂ ਸਾਖੀ ਰੂਪ ਹਾਂ ਜੀ
ਨਹ ਸਤ ਸੰਗਤ ਸੇਵਾ ਕਰੇ
ਪਹਿਲਾਂ ਹੀ ਹੰਕਾਰੀ ਹੈ ਚਾਰ ਅੱਖਰ ਵਿਧਾਨ ਦੇ ਪੜ੍ਹ ਕੇ ਬ੍ਰਹਮ ਬਣ ਬੈਠਾ ਫਿਰ ਸਾਧ ਸੰਗਤ ਹੀ ਉਹ ਸੇਵਾ ਤਾਂ ਕਦੇ ਕਰਦਾ ਨਹੀਂ
ਨਰਮਤਾ ਨਾ ਕਿਸ ਆਗੇ ਧਰੈ
ਕਿਸੇ ਗੁਰੂ ਕੇ ਸਿੱਖ ਕਿਸੇ ਸਾਧੂ ਸਿਮਰਨ ਵਾਲੇ ਦੇ ਅੱਗੇ ਨਿਮਰਤਾ ਨਹੀਂ ਧਾਰਨ ਕਰਦਾ ਝੁਕਦਾ ਹੀ ਨਹੀਂ
ਛਾਤੀ ਬੋਝ ਰੋਗ ਇਹ ਹੋਏ
ਜਿਹੜਾ ਕਹਿੰਦੇ ਉਹ ਘਿਓ ਖਾ ਕੇ ਜਿਵੇਂ ਉਹ ਛਾਤੀ ਦਾ ਰੋਗ ਹੋ ਜਾਂਦਾ ਨਾ ਪੇਟ ਭਾਰਾ ਹੋ ਜਾਂਦਾ ਫਾਰਾ ਹੋ ਜਾਂਦਾ ਇਸੇ ਤਰ੍ਹਾਂ ਕਹਿੰਦੇ ਚਾਰ ਅੱਖਰ ਵਿਧਾਨ ਦੇ ਪੜ੍ਹ ਕੇ ਉਹਨੂੰ ਛਾਤੀ ਬੋਝ ਰੋਗ ਕੀ ਹੋਣਾ ਹੈ ਉਹਨੂੰ ਹੋਰ ਹੰਕਾਰ ਹੋ ਜਾਂਦਾ ਹੋਰ ਆਕੜ ਜਾਂਦਾ ਹੈ
ਨਰਕ ਪਰ ਹੈ ਲਹਿ ਸੰਕਟ ਸੋਏ
ਇਸ ਕਰਕੇ ਨਰਕਾਂ ਵਿੱਚ ਪਿਆ ਹੋਇਆ ਬੜਾ ਭਾਰੀ ਦੁੱਖ ਪ੍ਰਾਪਤ ਕਰਦਾ ਹੈ
ਜੇ ਵਿਸ਼ਈ ਸੁਣ ਕੇਵਲ ਗਿਆਨ
ਜਿਹੜੇ ਕੋਈ ਵਿਸ਼ਈ ਹਨ ਵਿਕਾਰੀ ਪੁਰਸ਼ ਹੈ ਵਿਸ਼ੇ ਭੋਗਣ ਵਾਲੇ ਹਨ ਉਹ ਜੇ ਵਿਧਾਨ ਦਾ ਜਿਹੜਾ ਖੁਸ਼ਕ ਗਿਆਨ ਹੈ ਉਹਨੂੰ ਸੁਣ ਕੇ
ਭੋਗਹ ਨਾਰ ਬਿਰਾਨੀ ਜਾਨ
ਜਾਣ ਬੁੱਝ ਕੇ ਵਿਗਾਨੀਆਂ ਜਿਹੜੀਆਂ ਤ੍ਰੀਮਤਾ ਉਹਨਾਂ ਨਾਲ ਵਿਸ਼ੇ ਭੋਗਲੇ ਬਦਮਾਸ਼ੀਆਂ ਕਰਦੇ ਹਨ
ਇਤਿਆਦਿਕ ਵਿਸ਼ੇਨ ਲੱਗ ਜਾਏ
ਚਾਰ ਅੱਖਰ ਵਿਧਾਨ ਦੇ ਪੜ੍ਹ ਕੇ ਹੋਰ ਵਿਸ਼ਿਆਂ ਵਿੱਚ ਲੱਗ ਜਾਂਦੇ ਕਹਿੰਦੇ ਆਤਮਾ ਤਾਂ ਅਸੰਗ ਹੈ ਨਿਰਲੇਪ ਹੈ ਇਹਨੂੰ ਕੋਈ ਨੀ ਕੁਝ ਲੱਗਦਾ ਹੈ ਇਹ ਬਾਕੀ ਭੁੱਖ ਤੇ ਪ੍ਰਾਣਾ ਦਾ ਧਰਮ ਹੈ ਜਮਣਾ ਮਰਨਾ ਸਰੀਰ ਦਾ ਹੈ ਇਸੇ ਤਰ੍ਹਾਂ ਜਿਹੜਾ ਹਰ ਸੋਗ ਹੈ ਮਨ ਦੇ ਧਰਮ ਹੈ ਆਤਮਾ ਤਾਂ ਨਿਰਲੇਪ ਅਸੰਗ ਹੈ ਆਪਣਾ ਨੂੰ ਕੁਝ ਨਹੀਂ ਲੱਗਦਾ ਹੈ ਜਿਸ ਕਰਕੇ ਜੇ ਕੋਈ ਸਰੀਰ ਕਰਕੇ ਕੋਈ ਇਹੋ ਜਿਹੀ ਵਿਕਾਰਾਂ ਦੀ ਕਿਰਿਆ ਕਰ ਲੂ ਆਤਮਾ ਨੂੰ ਨੀ ਕੋਈ ਉਹਦੇ ਤੇ ਅਸਰ ਇਹ ਤਾਂ ਸਰੀਰ ਹੈ ਸਰੀਰ ਕਰਕੇ ਐਸਾ ਕਰੀ ਕਰਾਈ ਜੇ ਸ਼੍ਰੀ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਇਸ ਕਰਕੇ ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਹੈ ਆਤਮਾ ਇਹਨਾਂ ਪੰਜਾਂ ਤੱਤਾਂ ਤੋਂ ਉੱਪਰ ਹੈ ਸਤਾਰਾਂ ਤੱਤਾਂ ਦੇ ਜਿਹੜੇ ਸੂਖਮ ਸਰੀਰ ਹੈ ਉਹ ਤੋਂ ਵੀ ਆਤਮਾ ਨਿਰਲੇਪ ਹੈ ਜਿਹੜਾ ਕਾਰਨ ਸਰੀਰ ਉਹ ਤੋਂ ਵੀ ਅਸੰਗ ਹੈ ਇਸ ਕਰਕੇ ਕਹਿੰਦੇ ਉਹਨੂੰ ਹੋਰ ਵਿਸ਼ਿਆਂ ਵਿੱਚ ਲੱਗ ਜਾਂਦਾ ਹੈ ਹੋਰ ਵਿਕਾਰਾਂ ਵਿੱਚ ਫਸ ਜਾਂਦਾ ਹੈ ਹੋਰ ਗਰਮੀ ਵੱਧ ਜਾਂਦੀ ਹੈ ਵਿਕਾਰਾਂ ਭੁੱਗਣ ਰੂਪ
ਅਤੀ ਸਾਰ ਸਮ ਨਰਕ ਸੁਪਾਏ
ਜਿਵੇਂ ਗਰਮੀ ਵਾਲਾ ਘਿਓ ਪੀਵੇ ਉਹਨੂੰ ਦਸਤ ਲੱਗ ਜਾਂਦੇ ਇਸੇ ਤਰ੍ਹਾਂ ਕਹਿੰਦੇ ਹੋਰ ਵਿਸ਼ਿਆਂ ਵਿੱਚ ਜਿਹੜਾ ਲੱਗ ਜਾਣਾ ਇਹ ਹੋਰ ਦਸਤ ਲੱਗ ਜਾਣੇ ਹੈ ਇਹ ਮਾਨੋ ਉਹਨੂੰ ਬਹੁਤ ਬੜਾ ਭਾਰੀ ਨੁਕਸਾਨ ਕਰ ਗਿਆ ਹੋਰ ਵਿਕਾਰੀ ਬਣ ਗਿਆ ਉਹ ਬ੍ਰਹਮ ਗਿਆਨ ਰੂਪੀ ਕਿਉ
ਜਾਂ ਤੇ ਭਗਤ ਸੰਗ ਬ੍ਰਹਮ ਗਿਆਨ
ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਬ੍ਰਹਮ ਦਾ ਗਿਆਨ ਤਾਂ ਹੈਗਾ ਹੈ ਪਰ ਉਹ ਪ੍ਰੇਮਾ ਭਗਤੀ ਦੇ ਸੰਯੋਗਤ ਹੈ ਹਾਂ ਭਗਤੀ ਕਰਦਿਆਂ ਹੋਇਆ ਫਿਰ ਸਮਝਣਾ ਵੀ ਮੇਰਾ ਆਤਮਾ ਬ੍ਰਹਮ ਸਰੂਪ ਹੈ ਸਿੱਧਾ ਨਹੀਂ ਕਹਿਣਾ ਵੀ ਮੈਂ ਬ੍ਰਹਮ ਹਾਂ ਇਉਂ ਕਹਿਣਾ ਭਗਤੀ ਭਾਵ ਦੇ ਨਾਲ ਵੀ ਮੇਰਾ ਜਿਹੜਾ ਆਤਮਾ ਹੈ ਉਹ ਅਸੰਗ ਰੂਪ ਹੈ ਮੇਰਾ ਆਤਮਾ ਸਰੂਪ ਹੈ ਮੇਰਾ ਆਪਾ ਜਿਹੜਾ ਵਾਹਿਗੁਰੂ ਦਾ ਰੂਪ ਹੈ ਕਿੱਥੇ ਕਹਿਣਾ ਵੀ ਮੇਰਾ ਆਤਮਾ ਉਹ ਵੱਖਰਾ ਤੇ ਆਤਮਾ ਨੂੰ ਵੱਖਰੇ ਰੂਪ ਵਿੱਚ ਕਹਿਣਾ ਉਹ ਭਗਤੀ ਭਾਵ ਵਾਲਾ ਕਹੇਗਾ ਜਿਹਦੇ ਅੰਦਰ ਭਗਤੀ ਭਾਵ ਨਹੀਂ ਉਹ ਸਿੱਧਾ ਹੀ ਕਹੂਗਾ ਮੈਂ ਬ੍ਰਹਮ ਸਰੂਪ ਹਾਂ ਮੈਂ ਬ੍ਰਹਮ ਰੂਪ ਹਾਂ ਇਸ ਕਰਕੇ ਜਿਹੜੀ ਭਗਤੀ ਹੈ ਜਿਵੇਂ ਘਿਓ ਦੇ ਵਿੱਚ ਮਿਸ਼ਰੀ ਮਿਲਾ ਲਈਏ ਬ੍ਰਹਮ ਗਿਆਨ ਦੇ ਵਿੱਚ ਜਿਹੜੀ ਭਗਤੀ ਕਰਨੀ ਹੈ ਇਹ ਸਮਝ ਲਓ ਮਿਸ਼ਰੀ ਮਿਲਾ ਲੈਣੀ ਹੈ
ਸਭ ਹਿੰਨ ਕੀ ਕਰਤਾ ਕਲਿਆ
ਐਸਾ ਜਿਹੜਾ ਬ੍ਰਹਮ ਗਿਆਨ ਹੈ ਨਾ ਭਗਤੀ ਨਾਲ ਮਿਸ਼ਰੀ ਨਾਲ ਮਿਲਿਆ ਸਾਰਿਆਂ ਦੀ ਕਲਿਆਣ ਕਰ ਦਿੰਦਾ, ਸਭ ਨੂੰ ਸੁਖੀ ਕਰ ਦਿੰਦਾ ਹੈ।
ਸੋ ਬਹਿ ਮੁਕਤ ਮੁਖ ਤੇ ਕਹਿ ਪ੍ਰਭ ਦਾਸ।
ਭਗਤੀ ਬੁਲਾ ਕੇ ਕੀ ਬ੍ਰਹਮ ਗਿਆਨ ਦੀ ਵਰਤੋਂ ਕਰਨੀ? ਕਹਿੰਦੇ ਮੁਖ ਤੋਂ ਤਾਂ ਇਹੀ ਸੋਭਦਾ ਵੀ ਮੈਂ ਪਰਮੇਸ਼ਰ ਦਾ ਦਾਸਾਂ ਦਾ ਦਾਸ ਹਾਂ, ਸੇਵਕਾਂ ਦਾ ਸੇਵਕ ਹਾਂ।
ਗਿਆਨ ਅਹਮ ਬ੍ਰਹਮ ਹਿਰਦੇ ਪ੍ਰਕਾਸ਼।
ਮੇਰਾ ਜਿਹੜਾ ਆਤਮਾ ਬ੍ਰਹਮ ਸਰੂਪ ਹੈ, ਮੇਰਾ ਆਤਮਾ ਅਸੰਗ ਨਿਰਲੇਪ ਰੂਪ ਹੈ, ਤ੍ਰਿਗੁਣ ਅਤੀਤ ਹੈ, ਇਹ ਕਹਿੰਦੇ ਹਿਰਦੇ ਅੰਦਰ ਰੱਖਣਾ ਹੈ।
ਯਾ ਤੇ ਸਭ ਕੋ ਸਿਮਰਨ ਨਾਮ।
ਇਸ ਕਰਕੇ ਸਾਰਿਆਂ ਨੂੰ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਦਾ ਸਿਮਰਨ ਕਰਨਾ ਚਾਹੀਏ।
ਕਰ ਹੈ ਪ੍ਰੇਮ ਤੇ ਲਹਿ ਸੁਖ ਤਾਮ।
ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਉਹ ਸੁਖਾਂ ਦਾ ਘਰ ਪਰਮੇਸ਼ਰ ਪ੍ਰਾਪਤ ਕਰ ਲੈਂਦਾ, ਸੁਖਾਂ ਦਾ ਘਰ ਪਰਮੇਸ਼ਰ ਹੀ ਹੈ।
ਖੁਸ਼ਕ ਗਿਆਨ ਜਾਂ ਤੇ ਨਹਿ ਨੀਕੋ।
ਇਸ ਕਰਕੇ ਜਿਹੜਾ ਖੁਸ਼ਕ ਜਿਹਾ ਗਿਆਨ ਹੈ, ਚਾਰ ਅੱਖਰ ਬਣ ਕੇ ਪੜ੍ਹ ਕੇ ਤੇ ਓ ਬ੍ਰਹਮ ਬਣ ਬੈਠਣਾ, ਇਹ ਕੋਈ ਚੰਗਾ ਨਹੀਂ ਹੈ।
ਸਿਮਰੇ ਨਾਮ ਸ੍ਰੇਯ ਹੋਏ ਜੀ ਕੋ।
ਕੋਈ ਪ੍ਰੇਮ ਨਾਲ ਵਾਹਿਗੁਰੂ ਦਾ ਨਾਮ ਸਿਮਰੇ ਜਾਂ ਭਗਤੀ ਕਰੇ, ਫਿਰ ਜੀਵ ਦੀ ਕਲਿਆਣ ਹੁੰਦੀ ਹੈ, ਮੁਕਤ ਹੁੰਦਾ ਹੈ।
ਦੋਹਰਾ ਰਾਜ ਮਹਿਲ ਪੁਰ ਕੇ ਬਿਖੈ।
ਜਿਹੜਾ ਰਾਜ ਮਹਿਲ ਪੁਰ ਹੈ ਉਹਦੇ ਵਿੱਚ ਜਿਹੜਾ ਮਹਿਰ ਰਾਜਪੁਰ ਹੈ, ਰਾਜਪੁਰ ਸ਼ਹਿਰ ਹੈ।
ਭਾਨੂ ਬਹਿਲ ਬਸੰਤ।
ਇਹਦੇ ਵਿੱਚ ਭਾਈ ਭਾਨੂ ਜੀ ਬਹਿਲ ਗੋਦ ਦੇ ਵਸਦੇ ਸਨ।
ਭਾਉ ਭਗਤ ਸਿੱਖੀ ਧਰੀ।
ਪ੍ਰੇਮ ਨਾਲ ਭਗਤੀ ਕਰਨ ਵਾਲੀ ਜਿਹੜੀ ਸਿੱਖੀ ਇਸ ਨੇ ਧਾਰਨ ਕੀਤੀ, ਜਾਣੀ ਦਿਖਾਵੇ ਦੀ ਸਿੱਖੀ ਨੀ, ਪ੍ਰੇਮਾ ਭਗਤੀ ਵਾਲੀ ਸਿੱਖੀ ਧਾਰਨ ਕੀਤੀ, ਪ੍ਰੇਮ ਨਾਲ ਭਗਤੀ ਕਰਦਾ ਹੈ ਸੀ।
ਵਰਤ ਗੁਰੂ ਮਤੰਤ।
ਭਗਤੀ ਕਰਦਾ ਹੋਇਆ ਆਪਣੀਆਂ ਮਨਮਾਨੀਆਂ ਨੀ ਕਰਦੇ, ਕੀ ਭਗਤੀ ਤਾਂ ਕਰਦੇ ਹੈ ਪਰ ਆਪਣੀਆਂ ਮਨਮਾਨੀਆਂ ਕਰਦੇ ਨੇ। ਹਰੇ ਕਹਿੰਦੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਤ ਅਨੁਸਾਰ ਜਿਵੇਂ ਸਤਿਗੁਰੂ ਕਹਿੰਦੇ ਉਸ ਅਨੁਸਾਰ ਇਹ ਕਰਦਾ ਹੈ ਸੀ।
ਚੌਪਈ ਸਿਮਰਹਿ ਵਾਹਿਗੁਰੂ ਸਤਨਾਮ।
ਹਮੇਸ਼ਾ ਏ ਭਾਈ ਭਾਨੂ ਜੀ ਸਤਨਾਮ ਵਾਹਿਗੁਰੂ ਇਉ ਸਿਮਰਦਾ ਰਹਿੰਦਾ ਹੈ।
ਵੰਡ ਖਾਏ ਜੋ ਹੋਵਤ ਧਾਮ।
ਜਿਹੜਾ ਘਰ ਦੇ ਵਿਚ ਕੋਈ ਪਦਾਰਥ ਬਣਦਾ ਹੈ ਉਹ ਹੋਰ ਸਾਰ ਸੰਗਤ ਨਾਲ ਗੁਰਸਿੱਖਾਂ ਨਾਲ ਵੰਡ ਕੇ ਛਕ ਲੈਂਦਾ ਹੈ।
ਸ੍ਰੀ ਹਰਗੋਬਿੰਦ ਢਿਗ ਆਯੋ।
ਇਕ ਵਾਰੀ ਰਾਜ ਮਹਿਲਪੁਰ ਸ਼ਹਿਰ ਤੋਂ ਇਹ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆਇਆ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ।
ਧਰ ਅਕੋਰ ਕੋ ਸੀਸ ਨਿਵਾਯੋ।
ਹਰਗੋਬਿੰਦ ਸਾਹਿਬ ਜੀ ਅੱਗੇ ਕੋਈ ਨਾ ਕੋਟੀ ਭੇਟਾ ਰੱਖ ਕੇ ਇਸ ਨੇ ਸੀਸ ਨਿਵਾਇਆ ਹੈ।
ਬੂਜਨ ਕੀਨੇ ਜਲਦ ਵਿਵੇਕ।
ਉਸ ਤੋਂ ਬਾਅਦ ਜੋ ਗਿਆਨ ਦੇ ਸਮੁੰਦਰ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਦੋਵੇਂ ਹੱਥ ਜੁੜ ਕੇ ਭਾਈ ਭਾਨੂ ਜੀ ਨੇ ਪੁੱਛਣਾ ਕੀਤਾ ਹੈ।
ਸ਼ਾਸਤਰਨ ਮਤ ਅਹੈ ਅਨੇਕ।
ਮਹਾਰਾਜ ਜਿਹੜੇ ਸ਼ਾਸਤਰਾਂ ਦੇ ਮਤ ਹਨ ਅਨੇਕਾਂ ਤਰ੍ਹਾਂ ਦੇ।
ਕੋ ਤਪ ਤੀਰਥ ਮਹਿਮਾ ਗਾਵੇ।
ਜਿਹੜਾ ਸ਼ਾਸਤਰ ਹੈ ਨਾ ਵੀ ਤਪ ਕਰਨਾ ਚਾਹੀਦਾ, ਕਪਾਲੀ ਆਸਣ ਲਾ ਕੇ ਪੁੱਠੇ ਲਟਕੇ ਜਾਂ ਵੀ ਜਲ ਧਾਰਾ ਕਰਦਿਆਂ ਪਾਣੀ ਸੌ ਸੌ ਘੜਾ ਪੋਹ ਦੇ ਮਹੀਨੇ ਜਾਂ ਗਰਮੀ ਵਿਚ ਚਾਰ ਧੁਣੀਆਂ ਤਾਪ ਕੇ ਜਾਂ ਤਪ ਕਰਨਾ ਚਾਹੀਦਾ ਹੈ। ਕੋਈ ਤਪ ਦੀ ਮਹਿਮਾ ਗਾਉਂਦਾ ਹੈ, ਕੋਈ ਕਹਿੰਦਾ ਨਹੀਂ ਤਪ ਨਹੀਂ ਕਰਨਾ ਚਾਹੀਦਾ, ਤੀਰਥ ਯਾਤਰਾ ਜ਼ਿਆਦਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕੋਈ ਤੀਰਥਾਂ ਦੀ ਮਹਿਮਾ ਕਹੀ ਜਾਂਦਾ, ਕੋਈ ਤਪ ਨੂੰ ਜ਼ਿਆਦਾ ਕਹਿੰਦਾ ਵੀ ਇਹ ਮਹਾਨ ਹੈ, ਜ਼ਿਆਦਾ ਕਰਨਾ ਚਾਹੀਦਾ।
ਕੋ ਬ੍ਰਤ ਨੇ ਮਹਿ ਕਰਹੋ ਬਤਾਵੇ।
ਸ਼ਾਸਤਰ ਕਹਿੰਦਾ ਵੀ ਬਰਤ ਰੱਖਣੇ ਚਾਹੀਦੇ, ਅਕਾਲਸੀ ਬਰਤ ਪੱਕਾ ਰੱਖਣਾ ਚਾਹੀਦਾ, ਪੁੰਨਿਆਂ ਦਾ ਬਰਤ ਰੱਖਣਾ ਚਾਹੀਦਾ, ਜਦੋਂ ਕ੍ਰਿਸ਼ਨ ਅਸ਼ਟਮੀ ਦਾ ਜਨਮ ਦਿਨ ਆ ਜਾਏ ਭਗਵਾਨ ਦਾ ਉਦੋਂ ਬਰਤ ਰੱਖਣਾ ਚਾਹੀਦਾ, ਜਦੋਂ ਨਰਸਿੰਘ ਚੌਦੇ ਆ ਜੇ, ਨਰਸਿੰਘ ਪੈਦਾ ਹੋ ਕੇ ਜਦੋਂ ਉਹਨੇ ਪ੍ਰਹਿਲਾਦ ਦੀ ਰੱਖਿਆ ਕੀਤੀ, ਹਰਨਾਖਿਰ ਦਰਸ਼ ਨੂੰ ਪੇਟ ਪਾੜ ਕੇ ਮਾਗਿਆ, ਨਰਸਿੰਘ ਚੌਦੇ ਆ ਜੇ ਉਦੋਂ ਵਰਤ ਰੱਖਣਾ ਚਾਹੀਦਾ। ਇਸ ਤਰ੍ਹਾਂ ਉਹ ਵਰਤਾਂ ਦੀ ਮਹਿਮਾ ਕਰੀ ਜਾਂਦਾ ਹੈ। ਕੋਈ ਕਹਿੰਦਾ ਨਹੀਂ ਨੇਮ ਕਰਨਾ ਚਾਹੀਦਾ ਵੀ ਮੈਂ 12 ਸਾਲ ਜੁੱਤੀ ਨਹੀਂ ਪਾਉਣੀ ਹੈ, 12 ਸਾਲ ਘਰੇ ਨਹੀਂ ਬਣਨਾ ਹੈ, 12 ਸਾਲ ਆਹ ਚੀਜ਼ ਨਹੀਂ ਖਾਣੀ ਹੈ, ਰਾਜਾ 12 ਸਾਲ ਮੈਂ ਕੱਪੜੇ ਨਹੀਂ ਪਾਉਣੇ ਹੈ, ਮਾਂ 12 ਸਾਲ ਮੈਂ ਕੁਝ ਖਾਣਾ ਨਹੀਂ ਹੈ, ਸਿਰਫ ਫਲ ਫਰੂਟ ਹੀ ਖਾਣਾ ਹੈ, ਇਸ ਤਰ੍ਹਾਂ ਨਿਯਮ ਜਿਹਾ ਕਰ ਲੈਣਾ, ਨਿਯਮ ਜਿਹਾ ਕਰ ਲੈਣਾ, ਜਾਂ 12 ਸਾਲ ਮੈਂ ਖੜੇ ਰਹਿਣਾ, 12 ਸਾਲ ਜਾਂ ਬੈਠੀ ਰਹਿਣਾ ਹੈ, ਜਾਂ ਮੈਂ ਤੁਰੇ ਫਿਰੇ ਰਹਿਣਾ, ਟਿਕਣਾ ਨਹੀਂ ਹੈ, ਇਹੋ ਜਿਹੇ ਨਿਯਮ ਕਰ ਲੈਣੇ। ਕੋਈ ਇਸ ਤਰ੍ਹਾਂ ਦੱਸਵੇ ਵੀ ਨੇਮ ਰੱਖਣਾ ਚਾਹੀਦਾ, ਨੇਮ ਨਿਯਮ ਦੇ ਵਿੱਚ ਰਹਿਣਾ ਚਾਹੀਦਾ, ਬੜਾ ਫਲ ਹੈ।
ਜਗ ਹੋਮ ਕੋ ਕਰੈ ਵਿਸਾਲ,
ਕੋਈ ਕਹਿੰਦਾ ਨਹੀਂ ਜਗ ਕਰਨੇ ਚਾਹੀਦੇ, ਘੋੜਾ ਮਾਰ ਕੇ ਜਗ ਕਸਮਿਰ ਜਗ ਕਰਨਾ ਚਾਹੀਦਾ, ਗੈਂਡਾ ਮਾਰ ਇਹ ਗੈਂਡੇ ਨੂੰ ਮਾਰ ਕੇ ਫਿਰ ਜਗ ਕਰਨਾ ਚਾਹੀਦਾ, ਗਊ ਮੇਰ ਗਊ ਨੂੰ ਮਾਰ ਕੇ ਜਗ ਕਰਨਾ ਚਾਹੀਦਾ। ਕੋਈ ਕਹਿੰਦਾ ਨਹੀਂ ਜਗ ਤਾਂ ਨਹੀਂ, ਹੋਮ ਕਰਨਾ ਚਾਹੀਦਾ। ਅੱਗ ਵਿੱਚ ਚੰਗੀਆਂ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਵਾਲੀਆਂ ਜਿਹੜੀਆਂ ਜੜੀਆਂ ਬੂਟੀਆਂ ਜਿਹੀਆਂ ਇਕੱਠੀਆਂ ਕਰਕੇ, ਉਹਦੇ ਬਾਅਦ ਉਹਨਾਂ ਨੂੰ ਐਂ ਪਾਊਡਰ ਜਿਹਾ ਬਣਾ ਕੇ, ਫਿਰ ਉਹਦੇ ਵਿੱਚ ਮੁਸ਼ਕ ਪੂਰ ਹੋਰ ਦੇਸੀ ਘਿਓ ਪਾ ਕੇ ਰਲਾ ਕੇ ਅੱਗ ਵਿੱਚ ਉਹ ਸਿੱਟੀ ਜਾਣਾ ਚਾਹੀਦਾ, ਧੂਹ ਦੇਣੀ ਚਾਹੀਦੀ, ਹਮਨ ਕਰਨਾ ਚਾਹੀਦਾ। ਕੋਈ ਕਹਿੰਦੇ ਹੋ ਬਈ 40-40 ਦਿਨ ਜਾਂ ਸਾਲਾਂ ਬੱਧੀ ਹਵਨੀ ਕਰੀ ਜਾਣਾ, ਅੱਗ ਵਿੱਚ ਇਹ ਸਿੱਟੀ ਜਾਣਾ ਚਾਹੀਦਾ ਹੈ।
ਕੋ ਕਹਿ ਦਾਨ ਕਰੋ ਵਿਦ ਨਾਲ,
ਇਹ ਕਹਿੰਦਾ ਵੀ ਜਿਹੜਾ ਕੋਈ ਦਾਨ ਉਹ ਵਿਧੀ ਨਾਲ ਕਰਨਾ ਚਾਹੀਦਾ ਹੈ, ਜਿਹੜਾ ਬ੍ਰਾਹਮਣ ਹੈ ਉਹਨੂੰ ਵਿਧੀ ਨਾਲ ਦਰਨਾ, ਚਿੱਟੇ ਕੱਪੜੇ ਵਸਤਰ ਸਵਾ ਕੇ ਦੇਣੇ, ਚਿੱਟੀਆਂ ਚੀਜ਼ਾਂ ਦਾ ਦਾਨ ਕਰਨਾ, ਜਿਹੜਾ ਛਤਰੀ ਹੈ ਉਹਨੂੰ ਪੀਲੇ ਰੰਗ ਦੇ ਵਸਤਰ ਸਵਾ ਕੇ ਦੇਣੇ, ਇਸ ਤਰ੍ਹਾਂ ਕੋਈ ਸ਼ਸਤਰ ਭੇਟ ਕਰ ਦੇਣਾ ਉਸਨੂੰ, ਇਸ ਤਰ੍ਹਾਂ ਜਿਹੜਾ ਕੋਈ ਬਹਿਸ ਹੈ ਉਹਨੂੰ ਲਾਲ ਰੰਗ ਦੇ ਕੱਪੜੇ ਜੇ ਸਵਾ ਦੇਣੇ, ਤੇ ਹੋਰ ਚੰਗੇ ਚੰਗੇ ਕੀਮਤੀ ਭੋਜਨ ਬਣਾ ਬਣੂ ਕੇ ਛਕਾ ਦੇਣੇ। ਇਸੇ ਤਰ੍ਹਾਂ ਜਿਹੜਾ ਕੋਈ ਉਹ ਸੂਦਰ ਹੈ ਉਸਨੂੰ ਕਾਲੇ ਰੰਗ ਦੇ ਵਸਤਰ ਜੇ ਦੇ ਦੇਣੇ, ਇਸ ਤਰ੍ਹਾਂ ਹੋਰ ਜਿਹੜਾ ਕੋਈ ਖਾਣ ਪੀਣ ਵਾਸਤੇ ਜਿਵੇਂ ਮਾਮੂ ਜੇ ਇਹੋ ਜਿਹੀਆਂ ਕਾਲੀਆਂ ਚੀਜ਼ਾਂ, ਇਹੋ ਜਿਹਾ ਖਾਣਾ ਪਿਆਉਣਾ, ਇਸ ਤਰ੍ਹਾਂ ਕਹਿੰਦੇ ਵਿਧੀ ਨਾਲ ਦਾਨ ਕਰਨਾ ਚਾਹੀਦਾ। ਜਿਹੋ ਜਿਹਾ ਕੋਈ ਅਧਿਕਾਰੀ ਇਹੋ ਜਿਹਾ ਉਹਨੂੰ ਦਾਨ ਦੇਣਾ ਚਾਹੀਦਾ ਹੈ, ਕਿਉਂ ਦਾਨਾਂ ਦੀ ਮਹਿਮਾ ਕਰੀ ਜਾਂਦਾ ਹੈ ਕੋਈ ਸ਼ਾਸਤਰ ਪੁਸਤਕ।
ਵਡਿਆਈ ਸਤਿਗੁਰ ਕੇ ਧਾਰ,
ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਜਿਹੜੀ ਵਡਿਆਈ ਹੈ,
ਕੇਵਲ ਸਿਮਰਨ ਕੋ ਸਤਨਾਮ,
ਕਹਿੰਦੇ ਹੈ ਵੀ ਦਾਨ ਵੀ ਕਰਨਾ ਚਾਹੀਦਾ ਹੈ, ਧਰਮ ਦੀ ਕਿਰਤ ਕਰਕੇ ਬਣ ਕੇ ਵੀ ਛਕਣਾ ਚਾਹੀਦਾ, ਤੇ ਨਾਲ ਵਾਹਿਗੁਰੂ ਵਾਹਿਗੁਰੂ ਜ਼ਰੂਰ ਜਪਣਾ ਚਾਹੀਦਾ। ਕੇਵਲ ਜਿਹੜੀ ਵਡਵੜੇ ਆਈ ਹੈ ਸਤਿਗੁਰੂ ਦੇ ਘਰ ਦੇ ਵਿੱਚ ਨਾਮ ਦੀ ਹੈ, ਨਾਨਕ ਕਹਿ ਕਰ ਕੇਵਲ ਨਾ, ਇਹ ਹੋਰ ਹੋਵੇ ਨਾ ਹੋਵੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਜਪਣਾ ਚਾਹੀਦਾ ਹੈ। ਜਿਲੋ ਦਾਨ ਜੇ ਹੁਣ ਕੋਈ ਘਰੇ ਹੋ ਤਾਂ ਫੇਰ ਹੀ ਕਰੂ, ਜੇ ਹੁਣ ਘਰੇ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਤਾਂ ਮੂੰਹ ਨਾਲ ਕਰ ਹੀ ਸਕਦਾ ਨਾ, ਇਹ ਸੌਖਾ ਕੰਮ ਹੈ। ਤੇ ਤੀਰਥ ਯਾਤਰਾ ਵੀ ਤਾਂ ਹੀ ਕਰੂ ਜੇ ਚਾਰ ਕੋਲ ਦਮੜੇ ਹੋਣਗੇ, ਨਹੀਂ ਤਾਂ ਨਾ ਬੱਸ ਵਾਲਾ ਚਾਹੁੰਦੇ ਨਾ ਰੇਲ ਮਹਿਕਮੇ ਵਾਲਾ। ਇਸ ਕਰਕੇ ਰੁਪਈਆਂ ਤੋਂ ਬਗੈਰ ਯਾਤਰਾ ਨਹੀਂ ਹੁੰਦੀ, ਜੇ ਤੁਰੂਗਾ ਕਿੰਨਾ ਕੁ ਤੁਰੂਗਾ, ਫੇਰ ਚਲੋ ਤੁਰ ਵੀ ਪਊ ਪੈਸੇ ਤੋਂ ਬਗੈਰ, ਰੋਟੀ ਪਾਣੀ ਤਾਂ ਰਾਹ ਚ ਚਾਹੀਦੀ ਹੈ, ਤੇ ਜੇ ਕੋਈ ਢਿੱਲਾ ਮੱਠਾ ਹੋ ਗਿਆ ਫੇਰ ਮਾਇਆ ਵੀ ਚਾਹੀਦੀ ਹੈ, ਸਹਾਰਾ ਵੀ ਚਾਹੀਦਾ। ਇਸ ਕਰਕੇ ਤੀਰਥ ਯਾਤਰਾ ਵੀ ਮਾਇਆ ਤੋਂ ਬਗੈਰ ਨਹੀਂ ਹੁੰਦੀ ਹੈ। ਪੈਦਲ ਵੀ ਕੋਈ ਜਾਵੇ ਫੇਰ ਵੀ ਸਾਰਾ ਪ੍ਰਬੰਧ ਉਹ ਪੈਸੇ ਨਾਲ ਹੀ ਹੁੰਦਾ, ਨਹੀਂ ਤਾਂ ਸਾਰੇ ਥਾਂ ਥੋੜੋ ਛੇਤਰ ਲੱਗੇ ਹੋਏ ਆ ਵੀ ਅਗਲੇ ਨੇ ਪਰੌਠੇ ਪਕਾ ਕੇ ਰੱਖੇ ਸਾਡੇ ਵਾਸਤੇ। ਕਈ ਤਾਂ ਸਾਡੇ ਭਾਈ ਜੀ ਇਹੋ ਜਿਹੇ ਰਹਿੰਦੇ ਆ, ਬਸ ਉਹ ਚਲਾ ਜਾਵੇ ਕੋਈ ਸ਼ਾਮ ਨੂੰ ਤੇ ਉਹ ਵੀ ਹੁਣ ਇੱਥੇ ਰਹੂਗਾ ਰਾਤ ਨੂੰ, ਬਾਬਾ ਬਜ਼ੁਰਗ ਉਹਨੂੰ ਕਹਿੰਦੇ ਅੰਦਰਲੇ ਗੁਰਦੁਆਰੇ ਚਲਿਆ ਜਾ, ਅੰਦਰ ਲਿਆ ਕਰੂ ਬਾਹਰਲੇ ਚਲਿਆ ਜਾ। ਕਈ ਵਾਰੀ ਲਦਾਈ ਕਿਆਂ ਸੁਣਾਉਂਦੇ, ਇਹ ਭਾਈਆਂ ਦੀ ਗੱਲ ਵੀ ਇਹ ਜੇ ਹੈ, ਜਾਣੀ ਮਸੰਦ ਬਣ ਜਾਂਦੇ ਪੁਜਾਰੀ, ਜਿਵੇਂ ਉੱਧਰ ਉਹ ਬਣ ਜਾਂਦੇ। ਅਸੀਂ ਕਹਿੰਦੇ ਜੈਤ ਤੋਂ ਚਲੇ ਗਏ, ਉਹ ਅੰਦਰ ਵੀ ਗੁਰਦੁਆਰਾ ਹੈਗਾ, ਗੰਗਸਰ ਬਾਹਰ ਵੀ ਹੈਗਾ ਹੈ, ਤੇ ਸਾਡੇ ਮਨ ਵਿਚ ਖਿਆਲ ਜਿਹਾ ਆਇਆ ਵੀ ਚਲੋ ਅੰਦਰਲੇ ਗੁਰਦੁਆਰੇ ਆਪਾਂ ਯਾਤਰਾ ਕਰ ਲੈਣੇ ਹੁਣ ਸ਼ਾਮ ਨੂੰ, ਤੇ ਸ਼ਾਮ ਨੂੰ ਫਿਰ ਬਾਹਰ ਜਾ ਕੇ ਜਿਹੜਾ ਉੱਥੇ ਰਹਿ ਪਾਵਾਂਗੇ, ਕਿਉਂਕਿ ਪਹਿਲਾਂ ਹੀ ਉਹ ਬਾਹਰ ਬਾਹਰ ਕਲਿਆਣ ਸਰ ਗੁਰਦੁਆਰਾ ਬਣਿਆ, ਇਸ ਕਰਕੇ ਕਾਂਤ ਨੂੰ ਜ਼ਿਆਦਾ ਪਸੰਦ ਕਰਦੇ ਵੀ ਉਹ ਕੀਤਾ ਵੀ ਚਲੋ ਅੰਦਰਲੇ ਗੁਰਦੁਆਰੇ ਦੇ ਦਰਸ਼ਨ ਕਰ ਲੈਣੇ ਤੇ ਰਾਤ ਆਪਾਂ ਬਾਹਰਲੇ ਗੁਰਦੁਆਰੇ ਕੱਟ ਲਾਂਗੇ। ਸਰੋਵਰ ਬਣਿਆ ਹੋਇਆ, ਹਵਾ ਖੁੱਲੀ ਚੱਲਦੀ ਹੈ। ਕਹਿੰਦੇ ਇਸ ਤਰ੍ਹਾਂ ਦਾ ਖਿਆਲ ਕਰਕੇ ਅਸੀਂ ਅੰਦਰਲੇ ਗੁਰਦੁਆਰੇ ਮੱਥਾ ਟੇਕਣ ਵਾਸਤੇ, ਯਾਤਰਾ ਕਰਨ ਵਾਸਤੇ ਚਲੇ ਗਏ। ਸਾਨੂੰ ਦੇਖਦਿਆਂ ਸਾਰੀ ਉਹ ਭਾਈ ਜੀ ਬੋਲਿਆ, ਬਾਬਾ ਇੱਥੇ ਨੀ ਕੋਈ ਜਗ੍ਹਾ ਹੈਗੀ ਰਹਿਣ ਵਾਲੀ, ਇੱਥੇ ਨੀ ਕੋਈ ਬੰਦੋਬਸਤ ਰੋਟੀ ਪਾਣੀ ਦਾ, ਜੇ ਤੂੰ ਰਾਤ ਕੱਟਣੀ ਰੋਟੀ ਖਾਣੀ ਬਾਹਰਲੇ ਗੁਰਦੁਆਰੇ ਚਲਿਆ ਜਾ। ਤੇ ਮੈਂ ਕਿਹਾ ਵੀ ਮੈਂ ਤਾਂ ਮੱਥਾ ਟੇਕਣੀ ਹੈ, ਯਾਤਰਾ ਕਰਨੀ ਹੈ, ਮੈਂ ਤਾਂ ਰਹਿਣਾ ਹੀ ਬਾਹਰਲੇ ਗੁਰਦੁਆਰੇ, ਮੈਂ ਤਾਂ ਪਹਿਲਾਂ ਹੀ ਇੱਛਾ ਰੱਖ ਕੇ, ਤੈਨੂੰ ਕੀ ਫਿਕਰ ਪੈ ਗਿਆ? ਕਹਿੰਦਾ ਨਹੀਂ ਮੈਂ ਇਸ ਕਰਕੇ ਤੁਹਾਨੂੰ ਦੇਖਿਆ ਵੀ ਹਨੇਰਾ ਜਿਹਾ ਹੋ ਗਿਆ, ਜੇ ਤੂੰ ਕਿਤੇ ਇੱਥੇ ਨਾ ਟਿਕਟ ਰੋਟੀਆਂ ਪਾ ਲੈ, ਇੱਥੇ ਨੀ ਕੁਝ ਮਿਲਣਾ, ਬਾਹਰ ਜਾ ਮੱਥਾ ਟੇਕ ਕੇ। ਕਹਿੰਦੇ ਬਾਹਰਲੇ ਗੁਰਦੁਆਰੇ ਆ ਗਏ ਤੇ ਬਸ ਦੇਖਦਿਆਂ ਸਾਰੇ, ਕਹਿੰਦੇ ਉਹ ਫਿਰ ਭਾਈ ਜੀ ਬੋਲਿਆ, ਕਹਿੰਦੇ ਇੱਥੇ ਨੀ ਕੁਛ ਹੈਗਾ, ਬਾਹਰ ਬਾਹਰ ਗੁਰਦੁਆਰਾ ਹੈ, ਰੋਟੀ ਨੀ ਮਿਲਣੀ ਹੈ, ਕੋਈ ਮੰਜਾ ਭਣਕ ਨੀ, ਬਿਸਤਰਾ ਨੀ ਮਿਲਣਾ, ਅੰਦਰ ਲੈ ਚਲਿਆ। ਇਸ ਤਰ੍ਹਾਂ ਮੈਂ ਕਿਹਾ ਵੀ ਮੈਂ ਤਾਂ ਜੀ ਮੱਥਾ ਹੀ ਟੇਕਣ ਲੱਗਿਆ, ਤੈਨੂੰ ਕੀ ਫਿਕਰ ਪੈ ਗਿਆ? ਮੈਂ ਤੇਥੋਂ ਬਿਸਤਰਾ ਨੀ ਮੰਗਿਆ, ਤੇਥੋਂ ਰੋਟੀ ਨੀ ਮੰਗੀ। ਨਹੀਂ ਕਹਿੰਦੇ ਬਈ ਇਸ ਕਰਕੇ ਮੈਂ ਤੈਨੂੰ ਪਹਿਲਾਂ ਕਹਿ ਰਿਹਾ ਵੀ ਹਨੇਰਾ ਹੋ ਰਿਹਾ ਹੈ, ਜੇ ਤੂੰ ਵਿਸਰਾਮ ਕਰਨਾ, ਰਾਤ ਰਹਿਣਾ ਹੈ, ਰੋਟੀ ਖਾਣੀ, ਅੰਦਰਲੇ ਚਲਿਆ ਆ ਜਾ। ਆਖਰੀ ਮੈਂ ਕਹਿ ਦਿੱਤਾ ਵੀ ਭਾਵੇਂ ਤੂੰ ਰੋਟੀ ਦੇਈ ਨਾ ਦੇਈ ਤੇਰੀ ਮਰਜ਼ੀ, ਮੰਜਾ ਬਿਸਤਰਾ ਦੇਈ ਨਾ ਦੇਈ, ਫਿਰ ਰਹੂੰਗਾ ਇੱਥੇ। ਇੱਥੇ ਸਰੋਵਰ ਹੈਗਾ, ਪ੍ਰਕਮਿਆਂ ਚ ਪੈ ਜਾਂਗੇ, ਤੈਨੂੰ ਨੀ ਕੁਛ ਕਹਿੰਦੇ। ਇਸ ਤਰ੍ਹਾਂ ਕਹਿੰਦੇ 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 ਮੈਂ ਅੰਦਰ ਬੈਠ ਕੇ ਮੱਥਾ ਟੇਕ ਕੇ, ਤੇ ਰਹਿ ਰਾਸ ਦਾ ਪਾਠ ਦਾ ਸਮਾਂ ਸੀ ਤੇ ਮੈਂ ਪੜ੍ਹਨ ਲੱਗ ਗਿਆ ਰਹਿ ਰਾਸ। ਉਹ ਪੰਜਾਂ ਸੱਤਾਂ ਮਿੰਟਾਂ ਵਿੱਚੋਂ ਆਇਆ ਅੰਦਰ ਦਰਬਾਰ ਦੇ, ਮੈਨੂੰ ਦੇਖ ਕੇ ਵੀ ਇੱਥੇ ਰਹਿ ਰਾਸ ਪੜ੍ਹਦਾ ਹੈ। ਫਿਰ ਸਮਝ ਲਿਆ ਵੀ ਇਹ ਤਾਂ ਕਿਸੇ ਥਾਂ ਟਿਕਾਣੇ ਦਾ ਹੈ ਜਿਹੜਾ ਰਹਿ ਰਾਸ ਪੜ੍ਹਦਾ ਸ਼ਾਮ ਨੂੰ, ਇਉਂ ਉਤਰਾ ਨਹੀਂ ਗਿਆ, ਵਾਧੂ ਕਾਢੂ ਕੱਢਿਆ ਬੁੱਢਿਆ ਬੁੱਢਾ ਨਹੀਂ ਹੈਗਾ, ਇਹ ਕਿਸੇ ਥਾਂ ਦਾ ਹੈ। ਰਹਿ ਰਾਸ ਪੜ੍ਹਨ ਤੋਂ ਬਾਅਦ ਕਹਿੰਦੇ ਮੈਂ ਆ ਕੇ ਸਰੋਵਰ ਤੇ ਬਹਿ ਗਿਆ, ਉਹਨੂੰ ਕੋਈ ਪੁੱਛਿਆ ਦੱਸਿਆ ਨਹੀਂ। ਫਿਰ ਉਹ ਮੇਰੇ ਕੋਲ ਆ ਗਿਆ, ਕਹਿੰਦੇ ਬਜ਼ੁਰਗ ਜੀ ਕਿੱਥੋਂ ਆਏ? ਮੈਂ ਕਹਿਤਾ ਮੈਂ ਤਾਂ ਲਧਾਈ ਕਿੱਥੋਂ ਆਇਆ, ਗੁਰਦੁਆਰੇ ਕਲਿਆਣ ਸਰ ਤੋਂ। ਤੇ ਮੈਨੂੰ ਕਹਿਣ ਲੱਗਿਆ ਵੀ ਤੂੰ ਸੰਤ ਬਾਬਾ ਨਾਰਾਇਣ ਸਿੰਘ ਲਧਾਈਕਿਆਂ ਵਾਲੇ ਮਹਾਂਪੁਰਸ਼ਾਂ ਨੂੰ ਜਾਣਦਾ? ਕਿਉਂਕਿ ਮੈਂ ਸੁੱਤੇ ਕਹਿਤਾ ਸ਼ਾਇਦ ਮੈਂ ਹੀ ਹੋਵਾਂ। ਕਹਿੰਦਾ ਲੈ ਤੋਂ ਹੋਣਾ ਪੱਗ ਬੰਨਣੀ ਆਉਂਦੀ ਨਾਲਾ ਲਮਕਦਾ ਨਾਰਾਇਣ ਸਿੰਘ। ਉਹ ਤਾਂ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲਿਆਂ ਤੋਂ ਪੜੇ ਹੋਏ ਹੈ, ਉਹ ਬੜੇ ਮਹਾਨ ਵਿਦਵਾਨ ਹੈ, ਬਹੁਤ ਕਰਨੀ ਕਮਾਈ, ਬੜੇ ਬੜੇ ਜਪੀ ਤਪੀ ਹੈ, ਤੂੰ ਕਿਵੇਂ ਨਾਰਾਇਣ ਸਿੰਘ ਹੋਸਾ ਦਾ ਝੂਠ ਮਾਰਨਾ? ਮੈਂ ਚੁੱਪ ਜਾ ਕਰ ਗਿਆ। ਬਿੰਦਕ ਨੂੰ ਫੇਰ ਗੇੜਾ ਜਾ ਕੱਢ ਗਿਆ ਜਾ, ਕਹਿੰਦਾ ਤੂੰ ਕਿੱਥੋਂ ਆਇਆ? ਮੈਂ ਕਿਹਾ ਜੀ ਨਧਾਈ ਕੇ ਗੁਰਦੁਆਰੇ ਤੋਂ ਆਇਆ। ਕਹਿੰਦੇ ਫਿਰ ਤੂੰ ਉਹਨਾਂ ਨੂੰ ਜਾਣਦਾ? ਕਹਿੰਦੇ ਵੀ ਸ਼ਾਇਦ ਮੈਂ ਹੀ ਹੋਵਾਂ। ਫਿਰ ਤਸੱਲੀ ਜੀ ਕਰਨ ਵਾਸਤੇ ਕਹਿੰਦੇ ਵੀ ਜੇ ਤੂੰ ਨਾਰਾਇਣ ਸਿੰਘ ਆ ਨਾ, ਫਿਰ ਮੈਨੂੰ ਆਹ ਇੱਕ ਸ਼ਬਦ ਦੀ ਕਥਾ ਕਰਕੇ ਸੁਣਾ। ਕਹਿੰਦੇ ਵੀ ਹਾਂ ਇਹ ਸੁਣ ਲਾ ਜਿਹੜੀ ਮਰਜ਼ੀ। ਆਮ ਪਾਠੀਆਂ ਦਾ ਵੀ ਇਹ ਜਦੋਂ ਕੋਈ ਕਿਸੇ ਦਾ ਉਹ ਲੈਂਦੇ ਨਾ ਪ੍ਰੀਖਣ, ਫਿਰ ਉਹ ਕਹਿੰਦੇ ਵੀ ਆ ਤਲੰਗ ਰਾਗ ਦਾ ਸ਼ਬਦ ਸੁਣਾ ਜਾਂ ਮਾਰੂ ਰਾਗ ਦਾ ਸੁਣਾ, اللہ اگوں خدائی بندے چھوڑ کے آل دنیا کے تندے ہوئے پہ کھا فقیر مسافر اے درویش مہور برا جاتا اے کن کے پڑھ کے سنا یا تلانگڑا گوچیا گرو نانک صاحب جی دا چک جک ارج گستم پیش تو درگوش کن کرتار حقا کبیر کریم توں بے آئے پروردگار دنیا مقام فانی تحقیق دلدانی کہندے تلانگڑا آگ دا شبد پڑھ کے سنا کہندے میرے منہ تو ذکر گیا کہندے بھی پڑھا میرا پاٹھ ہی سننا کہ ہاتھ بھی سننے پھر وہ ٹلا جا پی گیا کہنے مارا پھر ارتھ بھی سنا دے وہ شبد بھی منہ زبانی پڑھ کے سنا دیتا ارتھ بھی واہ پھر وہ بھجنا پی گیا گھر والے نو جا کے کہنے لگا پٹے جاواں گے چھتی دے کے پن کٹا چھتی دے کے بستر پچھا روٹیاں پکا بدیا تو مارے جاواں جب سارا کوئی تیار تور جا کر کے پھر لگ کے منت کر کہ مارا بخش بہت بڑی گلتی ہوگی کہ ہوں تو تہندہ سی کچھ نہیں اتنے میں ہوں کتنے کہ مینو کی پتا سی بھی رب آپ ہی آ گیا میں تو مارا بھی بھول گیا میں تو آخیا پا پک پک میں کہڑا تہن دیکھا سی باہر لال واس دے کے سادہ رکھ گریبی بے سن پگ نہیں تھوڑی یہ جی کپڑے یہ جی نالا جا لمکی جا جی کسی نے کہنا مارا بھی ہے نالا وہ کہنے بھی تو اپنا جل سد روپ نالا سنبھال کے رکھ ساڈا ٹھیک ٹھاک ہے ساڈا نالا بنیا ہوا ہے یعنی وہ ڈنگ نہ کہنا بھی تو سنبھال تو اپنا جتی ستی ہو سانو کی کہنا ساڈا ٹھیک ٹھاک ہے جل صاحب اس طرح پھر یعنی کئی باری وہ تیرتھ یاترا کرنے واسطے شاستر کہہ دینا سی وہ مگر لگ کے لگ جانے ادھر تیرتھ یاترا کرنے پھر یہ جانا واہ پی جانا بائیاں جڑے منجا نہیں دیں روٹی دیں اندر لے جا تو باہر لے جا یہ گرو مہارا کہندا بھی کوئی شاسترا کرتا کہندا بھی تیرتھ یاترا زیادہ کرنی چاہیے کوئی کہندا پن دان زیادہ کرنا چاہیے
کیول سمرن کو سات نام
گرو نانک صاحب جی دے گھر دے وچ صرف جیڑا سات نام واحگرو سات نام واحگرو بھی یہ کرنا چاہیے یہ سب کچھ ہی آ جاتا ہے
انتر ان مہ کت کو بتاو
ہمارا جیڑا میرا سات نام واحگرو جپی جانا ہے واحگرو واحگرو جپی جانا ہے ادھر تیرتھ یاترا کرنی ہے جا دان پن کرنا ہے جا برت رکھنے جا جگ کرنے جا ہون کرن کرنے انہاں وچ کنا ک فرق آ پوچھیے مینوں دسو
کم مہما سات نام بداو
اے جڑا نرا منہ نال سات نام واحگرو سات نام واحگرو جپی جانا ایدی مہما تیرس جات نال ودائی پئی ہے دان نالوں بھی زیادہ مہما کہی پئی ہے جگ نالوں بھی زیادہ اسی طرح کوئی جڑے ہمن ہمن کرنے انہیں نالوں بھی زیادہ مہما بھی سات نام واحگرو کرنا چاہیے دے نال سب جگ ہو جاندے سب تیرتھ یاترا ہو جاندی ہیں سب برت برت رکھے جاندے اس طرح مارا کمیز سات نام واحگرو جپن دی مہما بدائی جاندی ہے بھی سب تو مکھ جڑا واحگرو نام ہے
شری مکھ تے سن باک بخانا
اس ویلے بھائی پانو جی تو سن کے گرو ہرگوبند صاحب جی نے پھر بچن کے آئے دی تسلی کراؤن واسطے
جگت بتاون کین مہانا
مارا جگتی دے نال مہانے نو دسنا کیتا دلیل دے کے سمجھایا ہے
سات نام ایکانگ پچھان
مارا کہندے وی جڑا سات نام واحگرو سات نام واحگرو جپنا اے تو او پچھان لا جے کوئی کاغذ اوپر لے کے شاہی نال ایکا لکھ دئیے
اپر کرم سب سون سمان
اے کہندے ہور جنے کوئی کرم ہے ਉਹ ਇਉਂ ਸਮਝ ਲੈ ਜਿਵੇਂ ਏਕੇ ਨੂੰ ਬਿੰਦੀ ਲਾਈ ਜਾਈਏ, ਸਿਫਰਾਂ ਲਾਈ ਜਾਈਏ।
ਜੇ ਇਕਾਂਗ ਪੂਰਬ ਲਿਖ ਦੇ,
ਮਹਾਰਾਜ ਕਹਿੰਦੇ ਜੇ ਬਈ ਕਲਮ ਦੁਆਤ ਲੈ ਕੇ ਸਿਆਹੀ ਲੈ ਕੇ ਕਾਗਜ਼ ਦੇ ਉੱਪਰ ਏਕਾ ਲਿਖ ਦੇਈਏ,
ਸੁਣ ਲੱਗੇ ਦਸ ਗੁਣੋ ਵਧੇ।
ਫਿਰ ਏਕਾ ਲਿਖ ਕੇ ਤੇ ਅੱਗੇ ਉਹਦੇ ਬਿੰਦੀਆਂ ਲਾਈ ਜਾਈਏ, ਸਿਫਰਾਂ ਲਾਈ ਜੀਰੋ ਲਾਈ ਜੇ, ਫਿਰ ਉਹ ਏਕਾ ਜਿਹੜਾ ਦਸ ਗੁਣਾ ਗਿਣਤੀ ਵਿੱਚ ਵਧੀ ਜਾਂਦਾ ਹੈ। ਇੱਕ ਸਿਫਰ ਲਾ ਲਈਏ, ਇੱਕ ਜੀਰੋ ਲਾਈਏ, ਇੱਕ ਨਹੀਂ ਰਹਿੰਦਾ, ਉਹ ਗਿਣਤੀ ਦਸ ਗਣਾਉਂਦਾ ਹੈ ਵੀ ਹੁਣ ਦਸ ਹੈ। ਇੱਕ ਸਿਫਰ ਹੋਰ ਲਾ ਦਈਏ, ਫਿਰ ਉਹ ਗਿਣਤੀ ਹੋਰ ਵਧਾ ਦਿੰਦਾ ਏਕਾ, ਫਿਰ ਉਹਨੂੰ ਸੌ ਕਹਿੰਦੇ ਅਸੀਂ। ਇੱਕ ਜੀਵਰ ਤੀਸਰੀ ਹੋਰ ਲਾ ਦਈਏ, ਫਿਰ ਉਹ ਏਕਾ ਜਿਹੜਾ ਨਾ ਹੋਰ ਦਸ ਗੁਣਾ ਵੱਧ ਜਾਂਦਾ, ਫਿਰ ਉਹ ਗਿਣਤੀ ਹਜ਼ਾਰ ਦੀ ਜਣਾਉਂਦਾ ਹੈ। ਹੋਰ ਲਾ ਦਈਏ, ਫਿਰ ਦਸ ਗੁਣਾ ਹੋਰ ਵੱਧਦਾ, ਫਿਰ ਦਸ ਹਜ਼ਾਰ, ਫਿਰ ਹੋਰ ਲਾ ਦਈਏ, ਫਿਰ ਦਸ ਹਜ਼ਾਰ ਹੋਰ ਉਹ ਗਿਣਤੀ ਬਣਾਉਂਦਾ, ਫਿਰ ਲੱਖ, ਫਿਰ ਕਰੋੜ, ਫਿਰ ਅਰਬ, ਖਰਬ, ਨੀਲ, ਅਸੰਖਾਂ ਦੀ ਗਿਣਤੀ ਵਿੱਚ ਏਕਾ ਚਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜੇ ਏਕਾ ਪਹਿਲਾਂ ਲਿਖ ਦਈਏ, ਫਿਰ ਜੀਰੋ ਲਾਈ ਜੀ, ਬਿੰਦੀਆਂ ਲਾਈ ਜੀ, ਉਹ ਦਸ ਗੁਣਾ ਵਧਿਆ ਤੁਰਿਆ ਜਾਂਦਾ ਹੈ।
ਜੇ ਏਕਾਂਗ ਪੂਰਬ ਲਿਖ ਨਾਹੀਂ,
ਭਾਈ ਭਾਨੂੰ ਜੇ ਭਲਾ ਕਹਿੰਦੇ ਕਾਗਜ਼ ਦੇ ਉੱਪਰ ਕਲਮ ਦੇ ਨਾਲ ਏਕਾ ਨਾ ਲਿਖੀਏ, ਏਕਾ ਨਾ ਪਾਈਏ,
ਕੇਵਲ ਸੂਨ ਲਿਖਤ ਹੀ ਜਾਹੀ,
ਏਕੇ ਤੋਂ ਬਗੈਰ ਕਾਗਜ਼ ਦੇ ਉੱਪਰ ਬਿੰਦੀਆਂ ਹੀ ਬਿੰਦੀਆਂ ਲਿਖੀਜੇ, ਬਿੰਦੀਆਂ ਹੀ ਬਿੰਦੀਆਂ, ਸਿਫਰਾਂ ਹੀ ਸਿਫਰਾਂ ਪਾਈ ਜਾਈਏ।
ਸੋ ਸਭ ਖਾਲੀ ਕੁਛ ਨਹਿ ਸਾਰੇ,
ਦੇਖ ਲਾ ਵੀ ਭਾਈ ਭਾਨੋ ਜਿਹੜੀਆਂ ਜੀਰੋ ਲਿਖੀਆਂ ਨਾ, ਜੀਰੋ ਸਿਫਰਾਂ ਲਿਖੀਆਂ, ਉਹ ਐਵੇਂ ਖਾਲੀ ਹੈ, ਕੋਈ ਗਿਣਤੀ ਨਹੀਂ ਦਿੰਦੀਆਂ ਹਨ। ਏਕਾ ਮੂਹਰੇ ਲਿਖੀਏ ਤਾਂ ਉਹ ਦਸ ਗੁਣਾ ਵੱਧਦਾ ਹੈ, ਤੇ ਏਕਾ ਨੇ ਲਿਖੀਆ ਨਹੀਂ, ਜੀਰੋ ਲਿਖੀ ਜਾਈਏ ਕੋਈ ਹਿਸਾਬ ਨਹੀਂ। ਇਸ ਕਰਕੇ ਕਹਿੰਦੇ ਜਿਹੜਾ ਏਕਾ ਹੈ ਨਾ, ਇਹ ਜਿਹੜਾ ਸਤਨਾਮ ਵਾਹਿਗੁਰੂ ਏਕੇ ਵਰਗਾ ਹੈ, ਬਾਕੀ ਹੋਰ ਤੀਰਥ ਯਾਤਰਾ ਦਾਨ ਪੁੰਨ ਨੇਮ ਹਮ ਜਗ ਇਹ ਸਿਫਰਾਂ ਵਰਗੇ ਹੈ। ਜੇ ਤਾਂ ਵਾਹਿਗੁਰੂ ਨਾਮ ਹੈਗਾ, ਫਿਰ ਦਾਨ ਕਰੀਏ, ਤੀਰਥ ਯਾਤਰਾ ਕਰੀਏ, ਕੋਈ ਜਗ ਕਰੀਏ, ਫਿਰ ਤਾਂ ਦਸ ਗੁਣਾ ਵੱਧ ਫਲ ਮਿਲਦਾ ਹੈ। ਜੇ ਨਾਮ ਨਾ ਜਪੀਏ, ਫਿਰ ਕਹਿੰਦੇ ਜੀਰੋ ਵਰਗਾ ਹੀ ਹੈ, ਫਿਰ ਕੋਈ ਹਿਸਾਬ ਨਹੀਂ ਇਹਦਾ, ਫਿਰ ਐਵੇਂ ਹੀ ਹੈ। ਕਿਉਂਕਿ ਨਾਮ ਤੋਂ ਬਗੈਰ ਮਨੁੱਖ ਨੂੰ ਹੰਕਾਰ ਆ ਜਾਣਾ, ਤੀਰਥ ਯਾਤਰਾ ਤੀਰਥ ਜਰਤ ਵਰਤ ਅਰਥ ਅਨਮੈ ਧਰੈ ਗਵਾਨ ਨਾਨਕ ਨਿਪਲ ਜਾਤ ਜੋ ਕੁੰਚਰ ਇਸ਼ਨਾਨ। ਜੇ ਨਾਮ ਆ ਗਿਆ ਫਿਰ ਨਿਮਰਤਾ ਗਰੀਬੀ ਆ ਜਾਊਗੀ, ਭਾਵ ਭਗਤੀ ਅੰਦਰ ਪ੍ਰੇਮ ਸ਼ਰਧਾ ਆ ਜਾਊਗੀ। ਇਹਨੇ ਹੰਕਾਰ ਨਹੀਂ ਹੋ ਲੈਣਾ ਨਾਮ ਨੇ, ਮਨ ਨੂੰ ਸ਼ੁੱਧ ਰੱਖਣਾ ਨਾਮ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜੇ ਵੀ ਏਕਾ ਲਿਖ ਦਈਏ ਤੇ ਦਸ ਗੁਣਾ ਉਹ ਸਿਫਰ ਵੱਧਦੀ ਹੈ, ਹਿਸਾਬ ਲਿਆਉਂਦੀ ਹੈ। ਜੇ ਉੱਪਰ ਲਿਖੀਏ ਨਾ ਬਿੰਦੀਆਂ ਲਾਈਏ, ਫਿਰ ਕੋਈ ਹਿਸਾਬ ਨਹੀਂ ਆਉਂਦਾ ਹੈ।
ਗਿਣਤੀ ਮਹਿ ਕੋ ਨਹਿ ਧਾਰੈ,
ਕਹਿੰਦੇ ਸਿਫਰਾਂ ਦੀ ਗਿਣਤੀ ਕੁਝ ਨਹੀਂ ਰੱਖਦਾ ਹੈ।
ਤਿਮ ਸਤ ਨਾਮ ਬਿਨਾ ਸਭ ਬਾਦ,
ਕਹਿੰਦੇ ਜਿਹੜਾ ਸਤਨਾਮ ਵਾਹਿਗੁਰੂ ਦੇ ਜਾਪ ਤੋਂ ਬਗੈਰ ਬਾਕੀ ਜਿਹੜੇ ਧਰਮ ਰੂਪ ਕਰਮ ਕਰਨੇ ਸਭ ਵਿਅਰਥ ਹੀ ਹਨ।
ਜਿਨ ਕੋ ਫਲਯੁਤ ਅੰਤਰ ਆਦ,
ਜਿਨ੍ਹਾਂ ਦਾ ਕਹਿੰਦੇ ਤੀਰਥ ਵਰਤ ਯਾਤਰਾ ਦਾ ਜੰਗਾਂ ਦਾ ਜਿਹੜਾ ਫਲ ਹੈ, ਕਹਿੰਦੇ ਆਦ ਵਿੱਚ ਹੀ ਉਹਨਾਂ ਦਾ ਹੁੰਦਾ ਵੀ ਹੈ ਫਲ, ਤੇ ਫਿਰ ਅੰਤ ਵੀ ਹੁੰਦਾ ਹੈ। ਪੁੰਨ ਦਾਨ ਕੀਤਿਆਂ ਦਾ ਫਲ ਹੁੰਦਾ ਵੀ ਹੈ ਤੇ ਖਤਮ ਵੀ ਹੁੰਦਾ ਹੈ। ਉਹ ਜਿੰਨਾ ਕੁ ਦਾਨ ਪੁੰਨ ਕੀਤਾ, ਉਨਾ ਕੁ ਸੁੱਖ ਭੋਗ ਲਿਆ, ਮਗਰੋਂ ਫਿਰ ਉਹੀ ਫਲ ਉਹੀ ਫਿਰ ਹਾਏ ਹੈ ਕਰੂਗਾ, ਤੇ ਸੁਖੀ ਤਾਂ ਨਹੀਂ ਹੁੰਦਾ। ਦੇਵਤਾ ਕੋਈ ਪੁੰਨ ਕਰਕੇ ਉਹ ਜਾ ਵੜੂਗਾ, ਉਹਦੇ ਗਲ ਵਿਚ ਜਿੰਨਾ ਕੁ ਪੁੰਨ ਕੀਤੇ ਓਨੇ ਕੁ ਸਾਲਾਂ ਦੀ ਮਾਲਾ ਪਾ ਦਿੰਦੇ ਹੈ। ਜਦੋਂ ਇੱਕ ਫੁੱਲ ਜਾ ਸੁੱਕ ਜਾਂਦਾ ਹੈ, ਸਮਝ ਲਓ ਵੀ ਉਹ ਖਤਮ ਹੋ ਗਿਆ ਪੁੰਨ। ਜਿੰਨੀਆਂ ਮਾਲਾ ਦੇ ਫੁੱਲ ਪਾਏ ਹੋਏ ਸੁੱਕ ਗਏ, ਬਸ ਖਤਮ ਪੁੰਨ, ਤੇ ਫਿਰ ਧੱਕਾ ਮਾਰ ਕੇ ਠੇਡਾਂ ਸੁੱਟ ਦਿੰਦੇ ਉਹ। ਫਿਰ ਇੱਥੇ ਆ ਕੇ ਫਿਰ ਉਹੀ ਹਾਲ ਦੁਹਾਈ ਵਿਚਾਰਦਾ, ਰੋਂਦਾ ਧੋਂਦਾ ਪਿੱਟਦਾ। ਇਸ ਕਰਕੇ ਉਹਨਾਂ ਦਾ ਫਲ ਕਹਿੰਦੇ ਆਦਿ ਵਾਲਾ ਵੀ ਮਿਲਦਾ ਜ਼ਰੂਰ ਹੈ, ਤੀਰਥ ਯਾਤਰਾ ਦਾ ਵੀ, ਪੁੰਨ ਦਾਨ ਦਾ ਵੀ, ਨੇਮ ਦਾ ਵੀ, ਜਗ ਦਾ, ਪਰ ਅੰਤ ਹੈ ਉਹਦਾ। ਇੱਧਰ ਜਿਹੜਾ ਵਾਹਿਗੁਰੂ ਨਾਮ ਜਪਿਆ ਇਹਦਾ ਆਦਿ ਅੰਤ ਹੈ ਨਹੀਂ। ਇੱਕ ਵਾਰੀ ਜਪ ਲਿਆ ਇਹਨੂੰ ਅਮਰ ਅਵਨਾਸ਼ੀ ਕਰ ਦੇਣਾ ਹੈ, ਮੁੜ ਕੇ ਨੀ ਇੱਥੇ ਗੇੜੇ ਖਾਂਦਾ ਹੈ।
ਜੇ ਇਕਾਂਗ ਪਾਰਸ਼ੂਨ ਲਿਖਾਏ ਨਾ,
ਮਹਾਰਾਜ ਕਹਿੰਦੇ ਜਿਸ ਜਿਹੜਾ ਕੋਈ ਕਾਇਦੇ ਉੱਪਰ ਬਿੰਦੀ ਨਾ ਲਿਖੇ, ਬਿੰਦੀ ਨਾ ਲਾਵੇ ਕੇ ਨੂੰ,
ਹੋਏ ਨਾ ਦਸ ਗੁਣ ਤੋ ਇੱਕ ਜਾਏ ਨਾ।
ਕਹਿੰਦੇ ਵੀ ਚਲੋ ਵੀ ਸਿਫਰ ਨਹੀਂ ਲਾਈ ਹੈ ਤੇ ਏਕਾ ਦਸ ਗੁਣਾ ਵੱਧ ਨੀ ਗਿਣਤੀ ਵਿੱਚ ਹੋਇਆ ਆਉਂਦਾ, ਪਰ ਏਕਾ ਇੱਕ ਤਾਂ ਨੀ ਨਾ ਜਾਂਦਾ ਹੈ, ਉਹ ਇੱਕ ਦੀ ਗਿਣਤੀ ਤਾਂ ਬਣਾਈ ਹੀ ਰੱਖਦਾ ਏਕਾ।
ਅਪਰ ਜੁਗਨ ਕੇ ਧਰਮ ਸਰਬ ਸਭ ਸਰਬ ਹੈ।
ਗੁਰੂ ਮਹਾਰਾਜ ਕਹਿੰਦੇ ਬਾਕੀ ਜਿਹੜਾ ਕੋਈ ਜਗ ਕਰਨੇ ਹੈ, ਪੂਜਾ ਕਰਨੀ ਹੈ, ਇਸੇ ਤਰ੍ਹਾਂ ਸਰਜੁਗ ਸਤ ਤੇਤਾ ਜਗੀ ਦੁਆਪਰ ਤੂਜਾ ਚਾਰ, ਇਹ ਹੋਰਨਾਂ ਯੁਗਾਂ ਦੇ ਧਰਮ ਹਨ ਵੀ ਜਗ ਕਰਨੇ, ਕੋਈ ਵਰਤ ਰੱਖਣੇ, ਕੋਈ ਤੀਰਥ ਯਾਤਰਾ ਕਰਨੀ, ਕੋਈ ਦਾਨ ਆਦਿ ਕਰਨੇ।
ਬਲੀ ਵਿਸ਼ਾਲ ਸਮੂਹ ਦਰਬ ਹੈ।
ਜੇ ਮਨੁੱਖ ਚੰਗਾ ਬਲੀ ਹੋਵੇ, ਨਵਾਂ ਨਰੋਆ ਹੋਵੇ, ਹੈਸੇਤ ਚੰਗੀ ਹੋਵੇ, ਬਹੁਤੀ ਕੋਲ ਮਾਇਆ ਹੋਵੇ, ਫੇਰ ਉਹ ਹੋ ਸਕਦੇ ਹਨ।
ਕਲ ਮਹ ਕੇਵਲ ਹੈ ਸਤਨਾਮ।
ਜਗ ਦੇ ਵਿਚ ਤਾਂ ਕੇਵਲ ਜਿਹੜਾ ਸਤਨਾਮ ਵਾਹਿਗੁਰੂ ਹੈ, ਇਹਦਾ ਜਾਪ ਹੀ ਮਹਾਨ ਹੈ।
ਇਸ ਤੇ ਲਹਿ ਸ੍ਰੇਯ ਸੁਖ ਧਾਮ।
ਭਾਵੇਂ ਗਰੀਬ ਹੈ, ਭਾਵੇਂ ਕੋਈ ਗਰੀਬ ਹੈ, ਜਿਹੜਾ ਬਸ ਵਾਹਿਗੁਰੂ ਵਾਹਿਗੁਰੂ ਜਪਦਾ, ਉਹ ਕਹਿੰਦੇ ਸੁਖਾਂ ਦਾ ਘਰ ਜਿਹੜੀ ਕਲਿਆਣ ਉਸ ਨੂੰ ਪ੍ਰਾਪਤ ਕਰ ਲੈਂਦਾ।
ਬਿਨਾ ਨਾਮ ਤੇ ਨਹਿ ਛੁਟਕਾਰਾ।
ਭਾਈ ਭਾਨੂ, ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਅੱਗੇ ਛੁਟਕਾਰਾ ਨਹੀਂ ਹੁੰਦਾ ਜਮਦੂਤਾਂ ਤੋਂ।
ਅਪਰ ਕਰਮ ਤੇ ਵਧੈ ਹੰਕਾਰਾ।
ਹੋਰ ਜਿਹੜੇ ਕੋਈ ਕਰਮ ਹੈ ਉਹਨਾਂ ਕਰਕੇ ਹੰਕਾਰ ਵਧਦਾ ਵਧਦਾ ਹੈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ, ਉੱਥੇ ਜਾਂਦੇ ਲੇਖਾ ਜੋ ਖਾ ਦੇਣ ਲਈ।
ਨਰਮ ਹੋਣ ਸਿਮਰਨ ਹਰ ਨਾਮ।
ਨਮਰ ਹੋਣ ਕਹਿੰਦੇ ਨਿਮਰਤਾ ਸਹਿਤ ਹੋ ਕੇ, ਫਿਰ ਜਿਹੜਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ।
ਲਹਿ ਅੰਤ ਕੋ ਸੁਖ ਬਿਸਰਾਮ।
ਉਹ ਜਿਹੜਾ ਪੁਰੇਸ਼ ਹੈ ਅੰਤ ਨੂੰ ਮਰ ਕੇ ਸੁਖਾਂ ਦਾ ਜਿਹੜਾ ਵਿਸਰਾਮ ਹੈ, ਸੁਖਾਂ ਦਾ ਘਰ ਹੈ, ਟਿਕਾ ਹੈ, ਉੱਥੇ ਟਿਕਾ ਲੈਂਦਾ, ਸੁਖਾਂ ਦੇ ਘਰ ਵਿੱਚ ਜਾ ਪੁੱਜਦਾ ਹੈ।
ਅੰਤਰ ਇਤੋ ਜਾਨ ਮਨ ਮਾਹੇ।
ਇਹ ਭਾਈ ਭਾਨੂ, ਇਤਨਾ ਜਿਹੜਾ ਫਰਕ ਹੈ ਆਪੋ ਵਿੱਚ ਹੀ, ਤੂੰ ਮਨ ਵਿੱਚ ਜਾਣ ਲਾ ਵੀ ਇਧਰ ਸੁਖਾਂ ਦੇ ਘਰ ਪਰਮੇਸ਼ਰ ਕੋਲ ਪਹੁੰਚ ਜਾਂਦਾ, ਉਧਰ ਪੁੰਨ ਦਾਨ ਕਰਕੇ ਸੁਰਗਾਂ ਵਿੱਚ ਚਲੇ ਜਾ ਕੇ ਪੁੰਨ ਮੁੱਕਣ ਤੋਂ ਫਿਰ ਇੱਥੇ ਆ ਕੇ ਗੇੜੇ ਖਾਂਦਾ ਔਖਾ ਹੁੰਦਾ ਹੈ।
ਸੋ ਹੰਤਾ ਜੁਤ ਇਸ ਮਹਿ ਨਾ ਹੈ।
ਉਹ ਜੇ ਕੋਈ ਤੀਰਥ ਯਾਤਰਾ ਕਰੂ ਤਾਂ ਵੀ ਹੰਕਾਰ ਆਊ, ਜੇ ਪੁੰਨ ਦਾਨ ਕਰੂ ਫੇਰ ਵੀ ਹੰਕਾਰ ਆਊ, ਜੇ ਕੋਈ ਵਰਤ ਵਰਤ ਰੱਖੂ ਫੇਰ ਵੀ ਹੰਕਾਰ ਕਰੂ, ਜੇ ਜਗ ਕਰੂ ਫੇਰ ਵੀ ਹੰਕਾਰ ਆਊ। ਇਧਰ ਹੰਕਾਰ ਆਉਂਦਾ ਨਹੀਂ ਹੈ, ਇਧਰ ਤਾਂ ਜਵਾਨ ਤੋਂ ਸਤਨਾ ਵਾਹਿਗੁਰੂ ਕਹੀ ਜਾਣਾ ਹੰਕਾਰ ਕਾਹਦਾ ਹੈ।
ਭਾਨੂ ਬਹਿਲ ਸੁਣਤ ਸੁਖ ਪਾਇਓ।
ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉਪਦੇਸ਼ ਸੁਣ ਕੇ ਭਾਈ ਬਹਿਲ ਗੋਦ ਦੇ ਭਾਨੂ ਨੇ ਸੁਖ ਪਾਇਆ ਹੈ।
ਗੁਰ ਕੋ ਕਹਿਬੋ ਰਿਦੇ ਬਸਾਇਓ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਾਹਿਗੁਰੂ ਨਾਮ ਦੇ ਸੰਬੰਧੀ ਉਪਦੇਸ਼ ਕਿਹਾ ਸੀ, ਉਸ ਨੂੰ ਹਿਰਦੇ ਵਿਚ ਇਸ ਨੇ ਬਸਾ ਲਿਆ। ਸਭ ਕੁਝ ਛੱਡ ਕੇ ਸਤਨਾਮ ਵਾਹਿਗੁਰੂ 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 ਜਪਣ ਲੱਗ ਪਿਆ ਹੈ। ਇਸ ਤਰ੍ਹਾਂ ਇਹ ਕਲਿਆਣ ਨੂੰ ਪ੍ਰਾਪਤ ਹੋਇਆ ਹੈ।
ਬਦਲੀ ਸੋਢੀ ਸੇਠ ਗੋਪਾਲ।
ਕਿਉਂ ਇਹ ਭਾਈ ਭਾਨੂ ਜੀ ਨੂੰ ਗੁਰੂ ਮਹਾਰਾਜ ਨੇ ਨਾਮ ਦੀ ਮਹਿਮਾ ਜਣਾ ਦਿੱਤੀ, ਕਿਉਂਕਿ ਹੋਰ ਇਹਨੇ ਇਧਰੋਂ ਉਧਰੋਂ ਸ਼ਾਸਤਰਾਂ ਰਾਹੀਂ ਸੁਣਿਆ ਸੀ ਦਾਨ ਪੁੰਨ ਸੰਬੰਧੀ। ਜੋ ਕੋਈ ਇਹ ਧਾਰਮਿਕ ਪੁਸਤਕਾਂ ਨੂੰ ਪੜ੍ਹਦਾ ਹੈ ਨਾ, ਉਹਨਾਂ ਨੂੰ ਸੁਣ ਕੇ ਸ਼ੰਕਾ ਉੱਠਦੀ ਹੈ, ਜਿਵੇਂ ਉਹ ਗੁਰਬਾਣੀ ਵਿੱਚ ਵੀ ਹੈ, ਸ਼ੰਕਾ ਸੁਣ ਵੇਦ ਪੁਰਾਣ। ਵੀ ਵੇਦਾਂ ਪੁਰਾਣਾਂ ਨੂੰ ਸੁਣ ਕੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸ਼ੰਕਾਂ ਉੱਠ ਜਾਂਦੀਆਂ, ਵੀ ਹੁਣ ਦੱਸੋ ਕੀ ਕਰੀਏ। ਜਿਹੜਾ ਹੁਣ ਜਿਹਦੇ ਵਿੱਚ ਤੀਰਥ ਯਾਤਰਾ ਦੀ ਮਹਿਮਾ ਲਿਖੀ ਹੈ, ਦੂਜੇ ਵਿੱਚ ਦਾਨ ਪੁੰਨ ਦੀ ਮਹਿਮਾ ਜ਼ਿਆਦਾ ਲਿਖੀ ਹੈ, ਤੀਜੇ ਵਿੱਚ ਜੱਗਾਂ ਦੀ ਹੈ ਮਹਿਮਾ ਹੈ, ਚੌਥੇ ਵਿੱਚ ਹਵਨ ਹੁਮਨ ਦੀ ਮਹਿਮਾ ਹੈ, ਪੰਜਵੇਂ ਵਿੱਚ ਵਰਤਾਂ ਦੀ ਮਹਿਮਾ ਹੈ। ਤੇ ਮਨੁੱਖ ਫਿਰ ਚੱਕਰ ਤਾਂ ਪੈਂਦਾ ਹੀ ਨਾ, ਵੀ ਹੁਣ ਦਰ ਦਰ ਵਰਤ ਰੱਖੀਏ ਕਿ ਤੀਰਥ ਯਾਤਰਾ ਕਰੀਏ ਕਿ ਜੱਗ ਕਰੀਏ ਕਿ ਦੂਜਾ ਨਮਨ ਹੁਣ ਹਵਨ ਹੁਮਨ ਕਰੀਏ। ਹੇ ਦਰ ਮਹਾਰਾਜ ਨੇ ਸਿੱਧਾ ਕਹਿਤਾ ਵੀ ਇੱਕ ਹੈ ਸਤਨਾਮ ਵਾਹਿਗੁਰੂ, ਬਾਕੀ ਹੋ ਜਿਹੜੇ ਕੋਈ ਜੱਗ ਬਣਾ ਉਹ ਹੈ ਸਿਫਰਾਂ ਵਰਗੇ ਜੀਰੋ ਵਰਗੇ। ਜੇ ਤਾਂ ਏਕਾ ਲਿਖ ਦਈਏ ਸਭ ਕੁਛ ਹੀ ਗਿਣਤੀ ਹੈ, ਜੇ ਏਕਾ ਨਾ ਲਿਖੀਏ ਫਿਰ ਕੋਈ ਗਿਣਤੀ ਨਹੀਂ। ਇਸੇ ਤਰ੍ਹਾਂ ਜੇ ਸਤਨਾਮ ਵਾਹਿਗੁਰੂ ਹੈਗਾ ਤੀਰਥ ਯਾਤਰਾ ਦਾ ਵੀ ਫਲ, ਜੱਗ ਕੀਤੇ ਦਾ ਵੀ ਫਲ, ਨੇਮ ਰੱਖੇ ਦਾ ਵੀ ਫਲ, ਹਵਨ ਕੀਤੇ ਦਾ ਵੀ ਫਲ। ਜੇ ਨਹੀਂ ਜਪਦਾ ਨਾ ਜਿਵੇਂ ਉਹ ਸਿਫਰਾਂ ਦੀ ਗਿਣਤੀ ਕੁਝ ਨਹੀਂ, ਫਿਰ ਇਸੇ ਤਰ੍ਹਾਂ ਇਹਨਾਂ ਦਾ ਵੀ ਕੋਈ ਹਿਸਾਬ ਨਹੀਂ, ਕੁਝ ਨਹੀਂ ਮਿਲਦਾ ਹੈ, ਕਿਉਂਕਿ ਗੁਮਾਨ ਆ ਜਾਂਦਾ, ਹੰਕਾਰ ਆ ਜਾਂਦਾ, ਜਿਸ ਕਰਕੇ ਨਿਸ਼ਫਲ ਚਲੇ ਜਾਂਦੇ ਹੈ। ਇਸ ਤਰ੍ਹਾਂ ਇਹ ਭਾਈ ਭਾਨੋ ਜੀ ਵਾਹਿਗੁਰੂ ਵਾਹਿਗੁਰੂ ਜਪ ਕੇ ਨਿਹਾਲੋ ਨਿਹਾਲ ਹੋਇਆ, ਲੋਕ ਪ੍ਰਲੋਕ ਸੁਖੀ ਸਹੇਲਾ ਬਣਿਆ। ਇਸ ਤੋਂ ਅੱਗੇ ਜਿਵੇਂ ਗੁਰਸਿੱਖਾਂ ਦੇ ਪ੍ਰਸੰਗ ਆਉਣਗੇ ਆਪਾਂ ਫਿਰ ਸੁਣਾਂਗੇ। ਹੁਣ ਸਮਾਂ ਪੂਰਾ ਇੱਥੇ ਸਮਾਪਤੀ ਕਰੀਏ ਜੀ।
ਅੰਤਰ ਇਤੋ ਜਾਨ ਮਨ ਮਾਹੇ, ਸੋ ਹੰਤਾ ਜੁਤ ਇਸ ਮਹਿ ਨਾਹੇ, ਭਾਨੂ ਬਹਿਲ ਸੁਨਤ ਸੁਖ ਪਾਇਓ, ਗੁਰ ਕੋ ਕਹਿਬੋ ਹਿਰਦੇ ਬਸਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।